ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਯੋਗ ਪਦ ਪਾਵਨ ਕਿਰਪਾ ਨਿਦਾਨ ਸਤ ਵਚਨ ਬਾਦ ਦਸਾਂ ਪਾਤਸ਼ਾਹੀਆਂ ਦੀ ਆਰਤੀ ਸਜੋਤ ਸਾਰਾ ਜਹੂਰ ਹਾਜ਼ਰਾ ਹਜ਼ੂਰ ਛਤਰ ਚਬਰ ਸਭ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਚ ਬੈਠ ਸਾਧ ਸੰਗਤ ਫਤਿਹ ਬੁਲਾਓ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਨ ਕਿਰਪਾ ਹੋਈ ਹੈ, ਜਿਨ੍ਹਾਂ ਨੇ ਆਪਣੀ ਪਵਿੱਤਰ ਪਾਵਨ ਬਾਣੀ ਸੁਣਾ ਕੇ ਸੰਸਥਾਨ ਕੀਤਾ ਹੈ ਔਰ ਦਰਸ਼ਨ ਦੀਦਾਰੇ ਦੇ ਕੇ ਸਾਡੇ ਜੀਵਨ ਦੇ ਵਿੱਚ ਵਾਹਿਗੁਰੂ ਨਾਮ ਦੀ ਮਹਾਰਾਜ ਦੀ ਪਹਿਲੀ ਬਾਣੀ ਸੁਣਾ ਕੇ ਸਾਡੇ ਹਮਲਾ ਕੀਤਾ ਹੈ। ਸੋ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀ ਸੁਣਿਆ। ਹੁਣ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਕਥਾ ਬੜੀ ਵਾਰ ਆਪ ਸੁਣ ਰਹੇ ਹੋ, ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਇਹ ਕਥਾ ਸਭ ਤੇ ਸੰਹਾਰ ਕੀ ਕਥਾ ਨਾਮ ਸੁਣਤ ਸਭ ਸੁਖ ਦੱਸਾ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਹੋਏ, ਕਹਿੰਦੇ ਮੈਨੂੰ ਸਾਰੀਆਂ ਦੁਨੀਆਂ ਸਾਰੀਆਂ ਚੀਜ਼ਾਂ ਚੋਂ ਸਭ ਤੋਂ ਦੁਨੀਆਂ ਚੋਂ ਪਿਆਰੀ ਕੋਈ ਵਸਤੂ ਹੈ, ਮੈਨੂੰ ਸਭ ਤੋਂ ਕੋਈ ਚੰਗੀ ਵਸਤੂ ਹੈ ਮੇਰੇ ਵਾਸਤੇ, ਮੈਨੂੰ ਸਭ ਤੋਂ ਪਿਆਰੀ ਵਸਤੂ ਹੈ ਉਹ ਕਥਾ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕਥਾ। ਹਰ ਕਥਾ ਉਤਮ ਆਨ ਸਗਲ ਦੱਸੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਆਤਮਾ ਵਾਸਤੇ ਸਭ ਤੋਂ ਉੱਤਮ ਜਿਹੜੀ ਕਥਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਉਹ ਸਭ ਤੋਂ ਉੱਚੀ ਮੇਰੇ ਜੀਵਨ ਤੇ ਮੇਰੇ ਜੀਵਨ ਦੀ ਸਭ ਤੋਂ ਚੰਗੀ ਗੱਲ ਸਭ ਤੋਂ ਚੰਗੀ ਲੱਗਦੀ ਹੈ ਸਭ ਤੋਂ ਵਧੀਆ ਲੱਗਦੀ। ਸੋ ਜੀ ਵਾਸਤੇ ਜੀਵਾਤਮਾ ਵਾਸਤੇ ਜੋ ਕਥਾ ਹੈ ਆਨ ਸਗਲ ਦੀ ਦੇ ਜਿਹੜੀ ਬਿਨਾਂ ਕਥਾ ਤੋਂ ਗੁਰਬਾਣੀ ਤੋਂ ਨਾਮ ਤੋਂ ਬਿਨਾਂ ਜਿੰਨੇ ਵੀ ਦੁਨੀਆਂ ਦੇ ਰਸ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮੇਰੇ ਵਾਸਤੇ ਸਾਰੇ ਸਿੱਕੇ ਹਨ। ਸੋ ਸਭ ਤੋਂ ਮਿੱਠੀ ਕਥਾ ਔਰ ਸਭ ਤੋਂ ਪਵਿੱਤਰ ਕਥਾ ਸਭ ਤੋਂ ਪਵਿੱਤਰ ਬਾਣੀ ਜਾਪ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ, ਸੋ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਮਨ ਨੂੰ ਇਕਾਗਰ ਕਰਦੇ ਹੋਏ ਇੱਕ ਵਾਰੀ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਰਾਮ ਕਲੀ ਮਹੱਲਾ ਪਹਿਲਾ, ਖੱਟ ਮਟ ਦੇਹੀ ਮਨ ਬੈਰਾਗੀ।
ਰਾਮ ਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਸ਼ਬਦ ਉਚਾਰਦੇ ਹਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਨਿਵਾਸ ਜੀ ਇਸ ਸ਼ਬਦ ਦੁਆਰਾ ਦੱਸਦੇ ਹਨ ਖੱਟ ਮਟ ਦੇਹੀ ਮਨ ਬੈਰਾਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਅਖੱਟ ਚੱਕਰਾਂ ਵਾਲੀ ਦੇਹੀ ਹੈ ਔਰ ਜਿਹੜੇ ਮੇਰਾ ਇਹੋ ਹੀ ਮੱਠ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋਗੀਆਂ ਦੇ ਮੱਠ ਵਿੱਚ ਜਦੋਂ ਇਹ ਪੁਰਾਣਾ ਜਾਮ ਕਰਕੇ ਦਸਵੇਂ ਦੁਆਰ ਦੇ ਵਿੱਚ ਆਪਣੇ ਸਵਾਸਾਂ ਨੂੰ ਚੜਾਉਂਦੇ ਹਨ ਤੇ ਉੱਤੇ ਫਿਰ ਆਪਣੀ ਸਵਾਸਾਂ ਨੂੰ ਚਾੜ ਕੇ ਔਰ ਸਮਾਧੀ ਲਾ ਕੇ ਉਹ ਰਸ ਲੈਂਦੇ ਹਨ ਆਨੰਦ ਲੈਂਦੇ ਹਨ ਦਸਵੇਂ ਦੁਆਰ। ਦਸਵੇਂ ਦੁਆਰ ਦੇ ਵਿੱਚੋਂ ਜੋ ਅੰਮ੍ਰਿਤਮਈ ਮਿੱਠੀ ਕਫ ਜਿਹੜੀ ਹੈ ਉਹ ਜਿਹੜੀ ਉੱਥੋਂ ਰਸਦੀ ਹੈ ਫਿਰ ਜੋਗੀ ਲੋਕ ਆਪਣੇ ਜੀਵਨ ਨੂੰ ਪਿੱਛੇ ਮੋੜ ਕਰਕੇ ਯੋਗਾ ਅਭਿਆਸ ਦੇ ਨਾਲ ਉੱਥੇ ਮੋੜ ਕੇ ਲਾ ਕਰਕੇ ਫਿਰ ਆਪਣੇ ਪੁਰਾਣਾ ਜਾਮ ਦੇ ਨਾਲ ਕਪਾਲ ਭਾਤੀ ਕਰਕੇ ਅਨਲੋਮ ਵਿਲੋਮ ਕਰਕੇ ਭਰਮਰੀ ਕਰਕੇ ਔਰ ਇਤਿਹਾਸਕ ਇਹ ਸਾਰੇ ਜੋ ਪੁਰਾਣਾ ਜਾਮ ਦੇ ਉਹ ਤਰੀਕੇ ਹਨ ਵਰਤ ਕੇ ਫਿਰ ਉਹ ਜੋਗੀ ਲੋਕ ਆਪਣੇ ਸਵਾਸਾਂ ਨੂੰ ਚਾੜਦੇ ਹਨ। ਉਹ 6 ਚੱਕਰ ਨੇ ਜਿੱਥੋਂ ਦੀ ਉਹ ਸਵਾਸ ਸੰਘਲ ਕੇ ਜਾਂਦੇ। ਉਹ ਕਹਿੰਦੇ 6 ਚੱਕਰ ਜਿਹੜੇ ਹਨ ਇੱਕ ਮੂਲਾਧਾਰ ਚੱਕਰ ਹੈ, ਸਵਾਦਿਸ਼ਟਾਨ ਚੱਕਰ ਹੈ ਅਤੇ ਮਣੀਪੁਰ ਚੱਕਰ ਹੈ, ਅਨਾਹਤ ਚੱਕਰ ਹੈ, ਵਿਸ਼ੁੱਧ ਚੱਕਰ ਹੈ ਅਤੇ ਆਗਿਆ ਚੱਕਰ ਹੈ। ਇਹ 6 ਚੱਕਰ ਮੰਨੇ ਨੇ। ਭਾਵੇ 6 ਚੱਕਰਾਂ ਦੇ ਆਪੋ ਆਪਣੇ ਸਥਾਨ ਨੇ, ਮੂਲਾਧਾਰ ਚੱਕਰ ਦਾ ਸਥਾਨ ਬੁਧਾ ਵਿੱਚ ਹੋ ਕੇ ਜਾਣਾ ਔਰ ਸਵਾ ਚੇਤਾਨ ਚੱਕਰ ਜਿਹੜਾ ਹੈ ਉਹ ਨਾਭੀ ਤੋਂ ਥੱਲੇ ਦੀ ਹੋ ਕੇ ਜਾਣਾ ਔਰ ਜਿਹੜਾ ਇਸੇ ਤਰ੍ਹਾਂ ਹੀ ਮਨੀਪੁਰ ਚੱਕਰ ਹੈ ਸੋ ਉਹ ਜਿਹੜਾ ਮਨੀਪੁਰ ਚੱਕਰ ਹੈ ਉਹ ਹਿਰਦੇ ਦੀ ਵਿੱਚ ਜਾਣਾ ਔਰ ਅਨਹਤ ਚੱਕਰ ਜਿਹੜਾ ਦਿਲ ਦੇ ਵਿੱਚ ਨਿਕਲ ਕੇ ਜਾਣਾ ਇਸੇ ਤਰ੍ਹਾਂ ਜਿਹੜਾ ਸੋ ਵਿਸ਼ੁੱਧ ਚੱਕਰ ਹੈ ਉਹ ਗਲ ਵਿੱਚ ਹੈ ਤੇ ਆ ਗਿਆ ਚੱਕਰ ਪ੍ਰਵਚਿਆਂ ਵਿੱਚ ਇਹ 6 ਚੱਕਰ ਮੰਨੇ ਨੇ ਜੋਗੀ ਜਦੋਂ ਆਪਣੇ ਪ੍ਰਾਣਾਯਾਮ ਕਰਦੇ ਨੇ ਜੋਗੀ ਲੋਕ ਜਿਹੜਾ ਯੋਗ ਮਤ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਬਸ ਉਹਨਾਂ ਨੇ ਇਸੇ ਨੂੰ ਪ੍ਰਾਪਤੀ ਸਮਝਿਆ ਸੀ ਕਿ ਆਪਣੇ ਸਵਾਸਾਂ ਨੂੰ ਪ੍ਰਾਣਾਯਾਮ ਕਰਕੇ ਸਵਾਸਾਂ ਨੂੰ ਚਾੜਨਾ ਔਰ ਦਸਵੇਂ ਦੁਆਰ ਚ ਲੈ ਕੇ ਜਾਣਾ ਉੱਥੇ ਫਿਰ ਆਪਣੇ ਸਵਾਸਾਂ ਨੂੰ ਟਿਕਾ ਲੈਣਾ ਉੱਥੇ ਟਿਕਾ ਕੇ ਸਮਾਧੀ ਲੀਨ ਹੋ ਕੇ ਉਹ ਰਸ ਲੈਣਾ ਪਰ ਉਹ ਜਿਹੜਾ ਰਸ ਸੀ ਯੋਗਾ ਸਾਧਨ ਦੇ ਨਾਲ ਜਿਹੜਾ ਰਸ ਲੈਂਦੇ ਸਨ ਆਪਣੇ ਪ੍ਰਾਣਾ ਨੂੰ ਦਸਵੇਂ ਦੁਆਰ ਚਾੜਦੇ ਸਨ ਉਹ ਰਸ ਲੈਂਦੇ ਸੀ ਸਮਾਧੀ ਚ ਅਲੀਨ ਹੋ ਜਾਂਦੇ ਸਨ ਪਰ ਇਹ ਜਿਹੜੀ ਸਮਾਧੀ ਸੀ ਇਹ ਜਿਹੜੀ ਹੈ ਨਿਰਵਿਕਲਪ ਸਮਾਧੀ ਨਹੀਂ ਸੀ ਇਹ ਅਵਿਕਲਪ ਸਮਾਧੀ ਸੀ ਕਿ ਜਿੰਨਾ ਚਿਰ ਇਹ ਸਮਾਧੀ ਵਿੱਚ ਰਹਿੰਦੇ ਸੀ ਓਨਾ ਚਿਰ ਤੇ ਆਨੰਦ ਚ ਰਹਿੰਦੇ ਸੀ ਪਰ ਜਦੋਂ ਇਹ ਆਪਣੇ ਸਵਾਸ ਉਤਾਰ ਕੇ ਔਰ ਆਪਣੇ ਸਵਾਸਾਂ ਨੂੰ ਫਿਰ ਇਸ ਨੂੰ ਅਗਲੀ ਜਿਹੜੀ ਕਿਰਿਆ ਇਹਨੂੰ ਕਹਿੰਦੇ ਪੂਰਕ ਕੁੰਭਕ ਰੇਚਕ ਇਹ ਸਵਾਸਾਂ ਨੂੰ ਚੜ੍ਹਨ ਦੀ ਕਿਰਿਆ ਸੀ ਪੂਰਕ ਹੈ ਸਵਾਸਾਂ ਨੂੰ ਅੰਦਰ ਨੂੰ ਖਿੱਚਣਾ ਔਰ ਕੁੰਭਕ ਹੈ ਅੰਦਰ ਟਿਕਾਉਣਾ ਰੇਚਕ ਹੈ ਸਵਾਸਾਂ ਨੂੰ ਬਾਹਰ ਕੱਢ ਦੇਣਾ ਇਹ ਸਵਾਸਾਂ ਦੀ ਇਹ ਪ੍ਰਾਣਾਯਾਮ ਦੀਆਂ ਕਿਰਿਆ ਨੇ ਪੂਰਕ ਕੁੰਭਕ ਰੇਚਕ ਇਹ ਜਿਹੜੀ ਹੈ ਪ੍ਰਾਣਾਯਾਮ ਦੀਆਂ ਤਰੀਕੇ ਨੇ ਇਹ ਤੇ ਤਰੀ ਕਪਾਲ ਭਾਤੀ ਹੈ ਔਰ ਦੂਜੀ ਅਨਲੋਮ ਵਿਲੋਮ ਹੈ ਭਰਮਰੀ ਹੈ ਪਰਖਤਾ ਹੈ ਇਹ ਸਵਾਸਾਂ ਦੀਆਂ ਕਿਰਿਆ ਨੇ ਸਾਰੀਆਂ ਚੜਾਉਣਾ ਸਵਾਸ ਉਤਾਰਨੇ ਚੜ੍ਹਨੇ ਆਪਣੇ ਸਵਾਸਾਂ ਨੂੰ ਪੂਰਕ ਖਿੱਚ ਲੈਣਾ ਕੁੰਭਕ ਅੰਦਰ ਟਿਕਾ ਲੈਣਾ ਫਿਰ ਉਹਨੂੰ ਸਵਾਸਾਂ ਨੂੰ ਟਿਕਾ ਕੇ ਹੌਲੀ ਹੌਲੀ ਲੰਬਾ ਸਾਹ ਬਣਾਉਂਦੇ ਇਹ 6 ਚੱਕਰਾਂ ਦੁਆਰਾ ਸਵਾਸ ਜਿਹੜੇ ਹਨ ਦਸਵੇਂ ਦੁਆਰ ਚ ਪਹੁੰਚਦੇ ਨੇ ਇਹ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਚਾੜ੍ਹ ਕੇ ਮੱਠਾਂ ਵਿੱਚ ਬੰਦ ਹੋ ਕੇ ਬੈਠੇ ਰਹਿਣਾ ਕਈ ਐਸੇ ਵੀ ਚਾੜ੍ਹਦੇ ਸੀ ਕਿ ਸਵਾਸ ਕਈ ਸਾਲ ਵੀ ਚੜੇ ਰਹਿੰਦੇ ਸੀ ਜਿੱਥੇ ਚਾੜ੍ਹਦੇ ਇੱਕ ਵਾਰੀ ਇੱਕੋ ਹੀ ਸਾਹ ਦੇ ਨਾਲ ਕਈ ਸਾਲ ਲਗਾ ਲੈਂਦੇ ਇਸ ਤਰੀਕੇ ਦੇ ਨਾਲ ਆਪਣੀਆਂ ਉਮਰਾਂ ਲੰਮੀਆਂ ਕਰਦੇ ਸੀ ਕਿਉਂਕਿ ਸਵਾਸ ਲਿਖੇ ਨੇ ਮਨੁੱਖ ਦੇ ਔਰ ਜਿੰਨੇ ਸਵਾਸ ਜ਼ਿਆਦਾ ਵਰਤੇਗਾ ਉਹਦੀ ਉਮਰ ਛੇਤੀ ਖਤਮ ਹੋ ਜਾਂਦੀ ਹੈ ਜਿੰਨੇ ਸਵਾਸਾਂ ਦੀ ਵਰਤੋਂ ਥੋੜੀ ਕਰੇਗਾ ਤਾਂ ਉਮਰ ਲੰਬੀ ਹੋ ਜਾਂਦੀ ਔਰ ਇਸ ਕਰਕੇ ਉਹਨਾਂ ਨੇ ਆਪਣੇ ਸਵਾਸਾਂ ਨੂੰ ਬਚਾ ਕੇ ਰੱਖਣਾ ਹੌਲੀ ਹੌਲੀ ਵਰਤੋਂ ਕਰਨੀ ਆਪਣੀਆਂ ਉਮਰਾਂ ਲੰਮੀਆਂ ਕੀਤੀਆਂ ਬੜੀਆਂ ਲੰਬੀਆਂ ਲੰਬੀਆਂ ਉਮਰਾਂ ਦੇ ਸੀ ਜਦੋਂ ਪਰਸਰੀ ਮਿਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 1400 ਸਾਲ ਦੀ ਉਮਰ ਸੀ 1400 ਸਾਲ ਦੀ ਉਮਰ ਦਾ ਉਹਨੂੰ ਮਾਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਲੰਮੀ ਉਮਰ ਦਾ ਕੀ ਮਾਨ ਕਰੀ ਬੈਠਾ ਐਵੇਂ ਪੁਰਾਣਾ ਗੋਦੜਾ ਚੁੱਕੀ ਫਿਰਦਾ ਇਹਦਾ ਫਾਇਦਾ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਜਿਹੜਾ ਅਸਲੀ ਨਿਸ਼ਾਨਾ ਸੀ ਉਹ ਤਾਂ ਪਾ ਨਹੀਂ ਸਕੇ ਗਿਰਾਵਟ ਵਿੱਚ ਆ ਗਏ ਸਵਾਸਾਂ ਨੂੰ ਚਾੜਨਾ ਉਤਾਰਨਾ ਔਰ ਰੋਕਣਾ 6 ਚੱਕਰਾਂ ਨੂੰ ਗਿਣ ਕੇ ਦਸਵੇਂ ਦੁਆਰ ਜਾਣਾ ਇਸ ਨੂੰ ਸਭ ਕੁਝ ਮੰਗ ਰੱਖਿਆ ਸੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਆਪ ਜੀ ਇਹ ਕਿਰਿਆ ਨਹੀਂ ਕਰਦੇ ਸੋ ਆਪ ਫਿਰ ਤੁਸੀਂ ਪਰਮਾਤਮਾ ਨਾਲ ਜੁੜਦੇ ਕਿਵੇਂ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਆਪਣੀ ਅਵਸਥਾ ਦੱਸਦੇ ਹਨ ਕਹਿੰਦੇ ਖੱਟ ਮਰਦੇ ਹੀ ਮਨ ਵੈ ਰਾਗੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ 6 ਚੱਕਰਾਂ ਵਾਲੀ ਦੇਹੀ ਹੈ ਨਾ ਸਵਾਸ ਦੇ ਵਿੱਚ ਜਿਹੜੇ ਸਵਾਸ ਅਸੀਂ ਦੇਣੇ ਆ ਇਹਨਾਂ ਸਾਰੀਆਂ ਜਗ੍ਹਾ ਤੋਂ ਹੋ ਕੇ ਹਵਾ ਜਾਂਦੀ ਹੈ ਸਵਾਸ ਜਾਂਦੇ ਹਨ ਅਸਲੇ ਸਾਰੇ ਸਰੀਰ ਚ ਕੱਲੀ ਕੱਲੀ ਨਾੜੀ ਚ ਸਵਾਸ ਪਹੁੰਚਦੇ ਨੇ ਆਪਣੇ ਔਰ ਤਾਂ ਹੀ ਇਹ ਸਾਰੇ ਸਰੀਰ ਦੀ ਕਿਰਿਆ ਚੱਲਦੀ ਹੈ ਤੇ ਮਹਾਰਾਜ ਕਹਿੰਦੇ ਜਿਹੜੇ 6 ਚੱਕਰਾਂ ਵਾਲੀ ਮੇਰੀ ਦੇਹੀ ਸਰੀਰ ਹੈ ਮੇਰਾ ਇਹੋ ਹੀ ਮੱਠ ਹੈ ਇਹੀ ਮੇਰੀ ਮੜੀ ਹੈ ਇਹੋ ਹੀ ਮੱਠ ਹੈ ਜਿਹੜਾ ਮੱਠ ਬਣਾ ਕੇ ਮਿੱਟੀ ਦਾ ਉਹਦੇ ਵਿੱਚ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤੁਸੀਂ ਕੱਚੀ ਮਿੱਟੀ ਦਾ ਬਣਾਉਂਦੇ ਹੋ ਪਰਮਾਤਮਾ ਨੇ ਮਿੱਟੀ ਤੇ ਬਣਾਇਆ ਮਾਟੀ ਕੀ ਇਹ ਪਿਤਰੀ ਪੁੱਤਰੀ ਜੋੜੀ ਔਰ ਇਹ ਜਿਹੜੀ ਮਾਟੀ ਦੀ ਪੁੱਤਰੀ ਜੋੜੀ ਹੋਈ ਹੈ ਇਹੀ ਮੇਰਾ ਮੱਠ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਦੇ ਵਿੱਚ 6 ਚੱਕਰ ਨੇ ਔਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਯੋਗ ਮਤ ਤੁਸੀਂ ਜੁੜਨਾ ਕਰਦੇ ਹੋ ਮਹਾਰਾਜ ਕਹਿੰਦੇ ਮਨ ਵੈ ਰਾਗੀ ਜਿਹੜਾ ਮਨ ਵੈਰਾਗੀ ਤਿਆਗੀ ਹੋ ਗਿਆ ਨਾ ਪਦਾਰਥਾਂ ਵੱਲੋਂ, ਪਦਾਰਥਾਂ ਦਾ ਤਿਆਗ ਹੋ ਗਿਆ, ਮਾਇਆ ਦਾ ਤਿਆਗ ਹੋ ਗਿਆ, ਵਿਸ਼ਵ ਕਰਨ ਦਾ ਤਿਆਗੀ ਹੋ ਗਿਆ, ਔਰ ਵਾਹਿਗੁਰੂ ਪਰਮੇਸ਼ਰ ਦਾ ਵੈਰਾਗ ਉਹਦੇ ਮਿਲਣ ਦੀ ਚਾਹਨਾ ਅੰਦਰੇ ਛਾਤੀ ਬਰੇਚਾ ਪੈਦਾ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੀ ਸਾਡੇ ਦਸਵੇਂ ਦੁਆਰ ਸਵਾਸ ਚੜ੍ਹਨੇ ਹਨ, ਔਰ ਇਹੀ ਸਾਡੀ ਕਿਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡਾ ਮਤ ਇਹ ਨਹੀਂ ਕਿ ਸਵਾਸਾਂ ਨੂੰ ਰੋਕ ਰੋਕ ਕੇ ਅਮਰ ਆਪਣੇ ਉਮਰ ਨੂੰ ਵੱਡੀ ਬਣਾਉਣਾ ਹੈ, ਔਰ ਉਮਰ ਵੱਡੀ ਦਾ ਕੀ ਫਾਇਦਾ। ਮਹਾਰਾਜ ਕਹਿਣ ਲੱਗੇ ਸਾਡਾ ਮਤ ਹੈ ਕਿ ਉਮਰ ਨੂੰ ਰਸਮਈ ਬਣਾਉਣਾ, ਉਮਰ ਨੂੰ ਜਿੰਨੀ ਵੀ ਹੈ ਉਸ ਨੂੰ ਅੰਮ੍ਰਿਤਮਈ ਬਣਾਉਣਾ, ਔਰ ਇਸੇ ਉਮਰ ਦੇ ਵਿਚ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਜੰਮਣ ਮਲ ਦੇ ਚੱਕਰਾਂ ਨੂੰ ਮੇਟਣਾ। ਜਦੋਂ ਜੰਮਣ ਮਲ ਦੇ ਚੱਕਰ ਮੇਟ ਕੇ ਪਰਮਾਤਮਾ ਚ ਅਭੇਦ ਹੋ ਜਾਣਾ, ਫਿਰ ਇਹ ਦੇਹ ਐਵੇਂ ਪ੍ਰਾਣੀ ਚੁੱਕਣ ਦਾ ਫਾਇਦਾ ਕੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਮਤ ਇਹ ਹੈ ਖਟਮੜ ਦੇਹੀ ਮਨ ਵੈਰਾਗੀ, ਜਿਹੜੀ ਇਹ ਛੇ ਚੱਕਰਾਂ ਵਾਲੀ ਦੇਹੀ ਸਾਡੀ ਮੇਰੀ ਇਹੋ ਹੀ ਮਰੀ ਹੈ, ਇਹੋ ਹੀ ਮੱਠ ਹੈ, ਇਹਦੇ ਵਿਚ ਜਿਹੜਾ ਮਨ ਉਹ ਵੈਰਾਗਮਾਨ ਹੋ ਕੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਚ ਲੱਗਾ ਹੈ।
ਸੁਰਤ ਸ਼ਬਦ ਧੁਨੇ ਅੰਤਰ ਜਾਗੀ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਲਿਵ ਕਿਵੇਂ ਜੋੜਦੇ ਹੋ, ਜੁੜਦੇ ਕਿਵੇਂ ਹੋ ਯੋਗਾ ਆਸਣ ਦੇ ਵਿਚ ਬਹਿ ਕਰਕੇ। ਫਿਰ ਮਹਾਰਾਜ ਕਹਿੰਦੇ ਸ਼ਬਦ ਸੁਰਤ ਧੁਨੇ ਅੰਤਰ ਜਾਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡਾ ਜੁੜਨਾ ਇਹ ਹੈ, ਜਿਹੜਾ ਅਸੀਂ ਸ਼ਬਦ ਬੋਲਦੇ ਹਾਂ ਨਾ ਮੂੰਹ ਦੇ ਨਾਲ, ਔਰ ਉਸ ਨਾਲ ਸੁਰਤ ਜੋੜ ਕੇ ਉਸ ਧੁਨੀ ਨੂੰ ਕੰਨਾਂ ਦੁਆਰਾ ਸੁਣਨਾ, ਇਹੋ ਸਾਡੀ ਦਿਵਸ। ਇਹ ਨਹੀਂ ਕਿ ਐਵੇਂ ਦਸਵੇਂ ਦੁਆਰ ਸਵਾਸ ਚਾੜ ਕੇ ਚੁੱਪ ਕਰਕੇ ਬੈਠਾ ਰਹਿਣਾ ਹੈ, ਔਰ ਮਨ ਜਿਹੜਾ ਹੈ ਉਹ ਫਿਰ ਜਦੋਂ ਸਮਾਧੀਆਂ ਤੋਂ ਉਪਰਾਮ ਹੁੰਦਾ ਹੈ ਫਿਰ ਉਸੇ ਵਿਸ਼ੇ ਵਿਕਾਰਾਂ ਚੱਲਿਆ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜੀ ਸਾਡੀ ਸ਼ਬਦ ਸੁਰਤ ਧੁਨ ਅੰਤਰ ਜਾਗੀ, ਜਿਹੜੇ ਸ਼ਬਦ ਦੀ ਧੁਨ ਹੈ ਨਾ, ਔਰ ਸ਼ਬਦ ਦੀ ਧੁਨ ਕੀ ਹੈ, ਆਵਾਜ਼ ਜੋ ਸ਼ਬਦ ਬੋਲਣਾ, ਸ਼ਬਦ ਦੀ ਧੁਨ ਆਵਾਜ਼ ਜੋ ਹੈ ਉਹਨੂੰ ਆਪਣੇ ਕੰਨਾਂ ਰਾਹੀਂ ਔਰ ਸੁਰਤੀ ਰਾਹੀਂ ਸੁਣਨਾ, ਔਰ ਬਿਨ ਕੰਨਾਂ ਤੋਂ ਸੁਣਨਾ ਸੁਰਤੀ ਰਾਹੀਂ। ਜੇ ਤਾਂ ਉੱਚੀ ਬੋਲ ਕੇ ਪਹਿਲਾਂ ਅਭਿਆਸ ਕਰਨਾ, ਪਹਿਲਾਂ ਉੱਚਾ ਉੱਚਾ ਸ਼ਬਦ ਬੋਲ ਕੇ ਕੰਨਾਂ ਰਾਹੀਂ ਸੁਣਨਾ, ਜਦੋਂ ਅਭਿਆਸ ਪੱਕ ਜਾਏ ਫਿਰ ਉਹ ਸ਼ਬਦ ਜਿਹੜਾ ਹੈ ਬਿਨਾਂ ਬੋਲੇ ਹੀ ਅੰਦਰ ਸ਼ਬਦ ਚੱਲੇਗਾ ਹਿਰਦੇ ਵਿਚ, ਅਤੇ ਬਿਨਾਂ ਹੀ ਕੰਨਾਂ ਤੋਂ ਸੁਣੇਗਾ ਫਿਰ ਉਹ। ਫਿਰ ਜਦੋਂ ਬਿਨਾਂ ਕੰਨਾਂ ਤੋਂ ਸੁਣਨ ਲੱਗ ਜਾਏ ਸੁਰਤੀ ਸੁਣਦੀ ਹੈ, ਔਰ ਜਦੋਂ ਬਿਨਾਂ ਮੂੰਹ ਜਵਾਨ ਹਲਾਏ ਤੋਂ ਜੀਭ ਹਲਾਏ ਤੋਂ ਬੋਲੇ ਉਹ ਸੁਰਤੀ ਬੋਲਦੀ ਹੈ। ਇਸੇ ਨੂੰ ਕਹਿੰਦੇ ਨੇ ਸੁਰਤ ਔਰ ਸ਼ਬਦ ਨਾਲ ਮੇਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਜਿਹੜਾ ਸ਼ਬਦ ਤੇ ਸੁਰਤ ਦਾ ਮੇਲ ਕਰਦੇ ਹਾਂ, ਜਿਹੜੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਧੁਨੀ ਜਾਗੀ ਚੱਲ ਪਈ ਹੈ, ਇਹੋ ਹੀ ਸਾਡਾ ਯੋਗ ਹੈ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਦਾ। ਯੋਗ ਦਾ ਅਰਥ ਹੁੰਦਾ ਜੁੜਨਾ, ਕਿ ਪਰਮਾਤਮਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਦਾ ਸਾਡਾ ਇਹੋ ਹੀ ਸਾਧਨ ਹੈ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਸੁਰਤ ਨੂੰ ਜੋੜ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਵਿਚ ਧਿਆਨ ਦੇ ਨਾਲ ਔਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਯਾਦ ਕਰਨਾ।
ਵਾਜੈ ਅਨਹਦ ਮੇਰਾ ਮਨ ਲੀਣਾ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਹ ਜੋਗੀ ਕਹਿਣ ਲੱਗੇ, ਜਦੋਂ ਅਸੀਂ ਇਸ ਤਰ੍ਹਾਂ ਸਮਾਧੀ ਲਾ ਕੇ ਬਹਿਣਾ ਬੜਾ ਰਸ ਆਉਂਦਾ ਹੈ, ਅਨਹਦ ਸ਼ਬਦ ਵੱਜਿਆ ਹੈ। ਤੇ ਮਹਾਰਾਜ ਕਹਿੰਦੇ ਵਾਜੈ ਅਨਹਦ ਮੇਰਾ ਮਨ ਲੀਣਾ, ਅਨਹਦ ਵਾਜੈ ਮੇਰਾ ਮਨ ਲੀਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜਾ ਅਨਹਦ ਸ਼ਬਦ ਹੈ ਨਾ ਅੰਦਰੋਂ ਵੱਜਦਾ ਹੈ, ਅਨਾਹਤ ਸ਼ਬਦ, ਕਿਉਂਕਿ ਸ਼ਬਦ ਦੋ ਪ੍ਰਕਾਰ ਦੇ ਨੇ, ਆਹਤ ਸ਼ਬਦ ਤੇ ਅਨਾਹਤ ਸ਼ਬਦ। ਆਹਤ ਸ਼ਬਦ ਉਹ ਹੈ ਜਿਹੜਾ ਕਿਸੇ ਦਾ ਵਜਾਇਆ ਵੱਜੇ, ਜਿਵੇਂ ਅਸੀਂ ਵਾਜੇ ਚ ਫੂਕ ਭਰੀਏ ਵੱਜਦਾ, ਧਾਤੂ ਨਾਲ ਧਾਤੂ ਮਾਰੀਏ ਉਹ ਬੋਲਦਾ ਆਵਾਜ਼ ਨਿਕਲਦੀ ਹੈ, ਜਾਂ ਹੱਥ ਮਾਰੀਏ ਹੱਥ ਨਾਲ ਹੱਥ ਮਾਰੀਏ ਆਵਾਜ਼ ਨਿਕਲਦੀ ਹੈ, ਚੋਰੀ ਤੇ ਹੱਥ ਵਜਾਈਏ ਆਵਾਜ਼ ਨਿਕਲਦੀ ਹੈ। ਇਸ ਕਰਕੇ ਜਿਹੜੇ ਕਿਸੇ ਛੇੜਛਾੜ ਦੇ ਨਾਲ, ਕਿਸੇ ਟਕਰਾਓ ਦੇ ਨਾਲ, ਕਿਸੇ ਰਗੜ ਦੇ ਨਾਲ, ਕਿਸੇ ਧਾਤੂ ਨਾਲ ਧਾਤੂ ਟਕਰਾਉਣ ਨਾਲ ਜਿਹੜੀ ਆਵਾਜ਼ ਪੈਦਾ ਹੋਵੇ, ਜਾਂ ਮੂੰਹ ਦੇ ਬੋਲਣ ਵਾਲੀ ਆਵਾਜ਼ ਪੈਦਾ ਹੋਵੇ, ਇਹਨੂੰ ਕਹਿੰਦੇ ਨੇ ਆਹਤ ਸ਼ਬਦ। ਇਹ ਸੰਸਕ੍ਰਿਤੀ ਦੇ ਸ਼ਬਦ ਨੇ, ਆਹਤ ਭਾਵ ਕਿਸੇ ਯਤਨ ਨਾਲ ਪੈਦਾ ਹੋਇਆ। ਔਰ ਅਨਾਹਤ ਸ਼ਬਦ ਉਹ ਹੈ ਜਿਹੜਾ ਬਿਨਾਂ ਆਵਾਜ਼ਾਂ ਤੋਂ ਵੱਜ ਰਿਹਾ, ਬਿਨਾਂ ਬੋਲਿਆਂ ਤੋਂ ਬੋਲ ਰਿਹਾ, ਬਿਨਾਂ ਧਾਤੂ ਦੇ ਟਕਰਾਅ ਤੋਂ ਵੱਜ ਰਿਹਾ। ਉਸ ਨੂੰ ਫਿਰ ਨਾਮਦੇਵ ਨੇ ਉਹ ਵੀ ਕਿਹਾ ਆਪਣੀ ਬਾਣੀ ਵਿਚ, ਕਹਿਣ ਲੱਗੇ ਮੇਰੇ ਅੰਦਰ ਇੱਕ ਬੜਾ ਸੁੰਦਰ ਢੋਲ ਵੱਜਦਾ ਹੈ, ਪਰ ਇਹ ਨੀ ਜਿਹੜਾ ਕਮਰੇ ਦਾ ਮੜਿਆ ਢੋਲ ਹੈ, ਬਾਹਰ ਵੱਜਦਾ ਬੜਾ ਰਸਮਈ ਵੱਜ ਰਿਹਾ। ਕਿਹੜਾ ਵੱਜ ਰਿਹਾ? ਹਨ ਮਰਿਆ ਮੰਦਲ ਵੱਜੈ, ਬਿਨ ਸਾਵਨ ਕਰ ਹਨ ਗਾਜੈ। ਕਹਿੰਦੇ ਬਿਨਾਂ ਹੀ ਬੱਦਲ ਤੋਂ ਗਰਜ ਹੋ ਰਹੀ ਹੈ ਅੰਦਰ, ਗਰਜ ਵਰਗੀ ਆਵਾਜ਼ ਹੋ ਰਹੀ ਹੈ ਅੰਦਰ। ਔਰ ਮੇਰੇ ਅੰਦਰ ਇੱਕ ਅਣਮਰਿਆ ਹੋਇਆ ਧੂਲ ਬਚ ਰਿਹਾ ਹੈ, ਬੜਾ ਰਸਮਈ ਬਚ ਰਿਹਾ ਹੈ, ਬੜਾ ਸੁੰਦਰ ਬਚ ਰਿਹਾ ਹੈ। ਇਸ ਕਰਕੇ ਅਨਾਹਤ ਜਿਹੜਾ ਸ਼ਬਦ ਹੈ ਨਾ, ਆਪਣੇ ਆਪ ਪੈਦਾ ਹੋਇਆ ਜਿਹੜਾ ਸ਼ਬਦ ਅਨਾਹਤ ਸ਼ਬਦ ਹੈ, ਜਿਹੜਾ ਸ਼ਬਦ ਜਿਸ ਸ਼ਬਦ ਦੇ ਦੁਆਰਾ ਸ੍ਰਿਸ਼ਟੀ ਦੀ ਰਚਨਾ ਬਣੀ ਹੈ, ਜਿਹੜੇ ਸ਼ਬਦ ਦੁਆਰਾ ਇਹ ਸੰਸਾਰ ਪੈਦਾ ਹੋਇਆ, ਉਹ ਸ਼ਬਦ ਮੇਰੇ ਅੰਦਰ ਬਚਦਾ ਹੈ ਜਿਹੜਾ, ਉਹੀ ਅਨਾਹਤ ਸ਼ਬਦ ਹੈ, ਉਸ ਵਿੱਚ ਮੇਰਾ ਮਨ ਲੀਣਾ ਲੀਨ ਹੋ ਗਿਆ ਹੈ। ਉਸ ਵਿੱਚ ਮੇਰੇ ਮਨ ਨੇ ਉਸ ਸ਼ਬਦ ਦੇ ਵਿੱਚ ਆਪਣੇ ਆਨੰਦ ਵਿੱਚ ਹੋ ਕੇ ਸ਼ਬਦ ਨੂੰ ਸੁਣਦਾ ਹੈ, ਕਿਉਂਕਿ ਇਹ ਯੋਗੀ ਲੋਕ ਵੀ ਯੋਗਾ ਅਭਿਆਸ ਕਰਕੇ ਉਸ ਸ਼ਬਦ ਨੂੰ ਸੁਣਨ ਦੇ ਯਤਨ ਕਰਦੇ, ਅਭਿਆਸੀ ਲੋਕ ਅਭਿਆਸ ਕਰਕੇ ਉਸ ਸ਼ਬਦ ਨੂੰ ਪ੍ਰਗਟ ਕਰਦੇ ਨੇ, ਕਿ ਜਦੋਂ ਸ਼ਬਦ ਪ੍ਰਗਟ ਹੋ ਜਾਏ, ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ ਸ਼ਬਦ, ਨਿਰੰਕਾਰ ਤੋਂ ਪੈਦਾ ਹੋਇਆ ਸ਼ਬਦ, ਤੇ ਗੁਰਬਾਣੀ ਨੇ ਉਸ ਸ਼ਬਦ ਨੂੰ ਕਿਹਾ, ਉਹ ਸ਼ਬਦ ਕਿਹੜਾ ਸੀ? ਓਅੰਕਾਰ। ਕਿਉਂਕਿ ਓਅੰਕਾਰ ਸ਼ਬਦ ਤੋਂ ਪਹਿਲਾਂ ਜਦੋਂ ਇੱਥੇ ਕੁਛ ਵੀ ਨਹੀਂ ਸੀ, ਸ੍ਰਿਸ਼ਟੀ ਅਰਬਦ ਨਰਬਦ ਸੰਧੂ ਕਾਰਾ, ਤਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਗਾ। ਪਤਾ ਨੀ ਕਿੰਨੇ ਨਹੀਂ ਮਨੁੱਖ ਦੀ ਕੋਈ ਗਿਣਤੀ ਦੀ ਸਮਰੱਥਾ ਨਹੀਂ, ਸਾਲਾਂ ਦੀ ਗਿਣਤੀ ਦੀ ਪਤਾ, ਕਿੰਨੇ ਸਾਲ, ਕਿੰਨੇ ਸੈਂਕੜੇ ਕਰੋੜਾਂ ਅਰਬਾਂ ਖਰਬਾਂ ਸਾਲ ਸੰਧੂ ਕਰ ਰਿਹਾ, ਬਸ ਨਾ ਦਿਨ ਸੀ ਨਾ ਰਾਤ ਸੀ ਨਾ ਕੁਛ ਵੀ ਨਹੀਂ ਸੀ, ਔਰ ਸਭ ਨਾ ਜੀਵ ਨਾ ਜੰਤੂ ਨਾ ਪਾਣੀ ਨਾ ਪੌਣ ਨਾ ਕੁਛ ਵੀ ਨਹੀਂ। ਫਿਰ ਉਦੋਂ ਕੌਣ ਸੀ? ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਦੋਂ ਅੰਧਕਾਰ ਰੂਪ ਦੇ ਵਿੱਚ ਉਹੀ ਸੀ, ਹੋਰ ਕੁਛ ਨਹੀਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਬਣਿਆ, ਉਸ ਤੋਂ ਬਾਅਦ ਫਿਰ ਕੀ ਹੋਇਆ? ਉਹ ਓਅੰਕਾਰ ਉਤਪਾਤੀ ਕੀਆ ਦਿਨ ਤਬ ਰਾਤੀ, ਪੰਜਵੇਂ ਮਾਸਟਰ ਜੀ ਕਹਿੰਦੇ ਫਿਰ ਓਅੰਕਾਰ ਸ਼ਬਦ ਦੁਆਰਾ ਉਤਪਤੀ ਹੋਈ। ਓਅੰਕਾਰ ਸ਼ਬਦ ਦਾ ਇੱਕ ਬਹੁਤ ਵੱਡਾ ਧਮਾਕਾ ਹੋਇਆ, ਵਿਸਫੋਟ ਹੋਇਆ, ਜਿਹੜਾ ਉਹ ਐਡਾ ਧਮਾਕਾ ਸੀ ਕਿ ਜਿਹੜਾ ਉਹ ਬਹੁਤ ਵੱਡੇ ਅੰਧੇਰਾ ਦਾ ਅੰਧਕਾਰ ਬਣਿਆ ਸੀ, ਉਹ ਫੁੱਟ ਗਿਆ, ਧਮਾਕੇ ਦੇ ਨਾਲ ਉਹ ਫਟ ਗਿਆ। ਔਰ ਜਦੋਂ ਉਹ ਫਟਿਆ, ਉਸ ਫਟਣ ਦੇ ਨਾਲ ਓਅੰਕਾਰ ਸ਼ਬਦ ਦੀ ਧੁੰਨ ਦੇ ਨਾਲ ਅਵਰ ਕਰੋੜੇ ਚੰਦਰਮਾ ਸੂਰਜ ਪੈਦਾ ਹੋ ਗਏ, ਐਸਾ ਜਿਹੜਾ ਧਮਾਕਾ ਹੋਇਆ। ਇਹ ਸਾਰੇ ਦੁਨੀਆਂ ਦੇ ਮਤ ਅੱਜ ਵੱਡੇ ਸਭ ਤੋਂ ਅੱਠ ਮਤ ਨੇ, ਇਹ ਸਾਰੇ ਦੇ ਸਾਰੇ ਗੱਲ ਨੂੰ ਮੰਨਦੇ ਨੇ ਕਿ ਕੋਈ ਨਾ ਕੋਈ ਵਿਸਫੋਟ ਹੋਇਆ, ਕੋਈ ਧਮਾਕਾ ਹੋਇਆ, ਕੋਈ ਸ਼ਬਦ ਹੋਇਆ, ਇਹ ਸਾਰੇ ਦੇ ਸਾਰੇ ਆਪੋ ਆਪਣੇ ਹਿਸਾਬ ਨਾਲ ਮੰਨਦੇ ਨੇ। ਪਰ ਆਪਣੇ ਭਾਰਤ ਵਿੱਚ ਜਿਹੜੇ ਚਾਰ ਧਰਮ ਨੇ ਵੱਡੇ, ਇਹ ਚਾਰੇ ਧਰਮ ਦਾ ਇੱਕੋ ਹੀ ਮਤ ਤੇ ਥੋੜਾ ਥੋੜਾ ਫਰਕ ਹੈ। ਇਹ ਮੰਨਦੇ ਨੇ ਕਿ ਕੁਝ ਲੋਕ ਕਹਿੰਦੇ ਓਮ ਸ਼ਬਦ ਹੋਇਆ, ਕੁਝ ਕਹਿੰਦੇ ਓਅੰਕਾਰ ਹੋਇਆ, ਔਰ ਇਸੇ ਤਰ੍ਹਾਂ ਹੀ ਗੁਰੂ ਗੁਰਮਤ ਨੇ ਇਸ ਨੂੰ ਓਅੰਕਾਰ ਮੰਨਿਆ ਕਿ ਓਅੰਕਾਰ ਸ਼ਬਦ ਕੀ ਹੈ। ਔਰ ਗੁਰਮਤ ਤੋਂ ਪਹਿਲਾਂ ਵੀ ਦੋ ਆਪਣੇ ਮਤ ਭੇਦ ਸਨ। ਕੁਝ ਲੋਕ ਜਿਹੜੇ ਪੂਰਬਲ ਦੇ ਲੋਕ ਸਨ, ਪੂਰਬੀ ਲੋਕ ਸਨ ਜਿਹੜੇ, ਉਹ ਕਹਿੰਦੇ ਓਮ ਸ਼ਬਦ ਹੈ, ਉਹਦੇ ਦੁਆਰਾ ਇਹ ਸ੍ਰਿਸ਼ਟੀ ਬਣੀ ਹੈ। ਜਿਹੜੇ ਦੱਖਣ ਵੱਲ ਦੀ ਆਪਣੀ ਦੱਖਣ ਦਾ ਪਾਸਾ ਹੈ, ਇਹ ਇੱਥੋਂ ਦੇ ਜਿਹੜੇ ਵਿਦਵਾਨ ਸਨ, ਇੱਥੋਂ ਦੇ ਜਿਹੜੇ ਮਹਾਰਿਸ਼ੀ ਹੋਏ, ਉਹ ਕਹਿੰਦੇ ਨਹੀਂ ਉਹ ਓਅੰਕਾਰ ਹੈ। ਇਹਦਾ ਵੱਡਾ ਸਬੂਤ ਇਹ ਹੈ ਕਿ ਨਰਮਦਾ ਨਦੀ ਦੇ ਕੰਢੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤੇ ਗਏ ਨੇ, ਉੱਥੇ ਬਣਿਆ ਸੀ ਇੱਕ ਮੰਦਰ ਦਾ ਨਾਮ ਹੈ ਓਅੰਕਾਰ ਮੰਦਰ, ਓਅੰਕਾਰ ਦੇ ਨਾਮ ਤੇ ਮੰਦਰ ਬਣਾਇਆ। ਤੇ ਗੁਰੂ ਨਾਨਕ ਦੇਵ ਜੀ ਉਹ ਮੰਦਰ ਚ ਗਏ, ਉਹ ਨਰਮਦਾ ਨਦੀ ਦੇ ਕਿਨਾਰੇ ਤੇ, ਉੜੀਸਾ ਜਾਂ ਕਰਨਾਟਕਾ ਵਿੱਚ ਇਹ ਮੰਦਰ ਹੈ। ਜਦੋਂ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ, ਉੱਥੇ ਦੇ ਪੰਡਿਆਂ ਨਾਲ ਗੋਸ਼ਟ ਹੋਈ ਹੈ, ਜਿਵੇਂ ਸਿੱਧ ਗੋਸ਼ਟ ਤੇ ਸਾਰੇ ਜਾਣਦੇ ਹਨ ਵੀ ਸਿੱਧਾਂ ਨਾਲ ਗੋਸ਼ਟ ਹੋਈ ਹੈ, ਭਾਵ ਸਿੱਧਾਂ ਦੇ ਨਾਲ ਉੱਤਰ ਪ੍ਰਸ਼ਨ ਹੋਏ, ਸਿੱਧਾਂ ਨੇ ਸਵਾਲ ਕੀਤੇ, ਸਤਿਗੁਰੂ ਨੇ ਜਵਾਬ ਦਿੱਤੇ, ਉਹਨੂੰ ਕਹਿੰਦੇ ਨੇ ਸਿੱਧ ਗੋਸ਼ਟ ਉੱਤਰ ਪ੍ਰਸ਼ਨ। ਔਰ ਇਸੇ ਤਰ੍ਹਾਂ ਹੀ ਇੱਕ ਗੋਸ਼ਟ ਹੋਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਦੱਖਣ ਦੇ ਵਿੱਚ ਜਿਹੜਾ ਮੰਦਰ ਹੈ, ਉਹ ਮੰਦਰ ਦਾ ਨਾਮ ਹੈ ਓਅੰਕਾਰ ਮੰਦਰ, ਔਰ ਉੱਥੇ ਗੱਡੀ ਦਾ ਸਟੇਸ਼ਨ ਜਿਹੜਾ ਬਣਿਆ ਉਹਦਾ ਨਾਮ ਵੀ ਓਅੰਕਾਰ ਸਟੇਸ਼ਨ ਹੈ। ਜਿਹੜਾ ਉੱਥੇ ਸ਼ਹਿਰ ਵਸਿਆ ਉਹਦਾ ਨਾਮ ਵੀ, ਸ਼ਹਿਰ ਦਾ ਨਾਮ ਓਅੰਕਾਰ ਸ਼ਹਿਰ ਪੈ ਗਿਆ। ਜਿਵੇਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਨਾਮ ਪਹਿਲਾਂ ਗੁਰੂ ਰਾਮਦਾਸ ਚੱਕ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਫਿਰ ਜਦੋਂ ਇਹ ਰਾਮਦਾਸ ਰੂਪ ਦਾ ਨਾਂ ਅੰਮ੍ਰਿਤਸਰ ਰੱਖਿਆ, ਫਿਰ ਉਹ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਸ਼ਹਿਰ ਪੈ ਗਿਆ, ਸਟੇਸ਼ਨ ਦਾ ਨਾਮ ਵੀ ਪੈ ਗਿਆ, ਹੁਣ ਸਾਰੀ ਸਾਰੀ ਜੀ ਦਾ ਨਾਮ ਉਹਤੇ ਪੈ ਗਿਆ ਹੈ। ਇਸੇ ਤਰ੍ਹਾਂ ਹੀ ਉਹ ਸ਼ਹਿਰ ਦਾ ਨਾਮ ਵੀ ਓਅੰਕਾਰ ਹੈ। ਤੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੈਠ ਕੇ ਪੰਡਿਆਂ ਦੇ ਨਾਲ ਗੋਸ਼ਟ ਕੀਤੀ ਮਹਾਰਾਜ ਨੇ, ਉਹ ਜਗ੍ਹਾ ਤੇ ਗੁਰਦੁਆਰਾ ਬਣਿਆ, ਉਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਓਅੰਕਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਬਣਿਆ ਦੱਖਣ ਦੇ ਵਿੱਚ। ਔਰ ਜਿਵੇਂ ਸਿੱਧਾਂ ਦੇ ਨਾਲ ਮਹਾਰਾਜ ਨੇ ਗੋਸ਼ਟ ਕੀਤੀ ਹੈ ਜਿਹੜੇ ਮਹਾਰਾਜ ਕਹਿੰਦੇ ਸਿੱਧ ਸਭਾ ਕਰੇ ਆਸਣ ਬੈਠੇ ਸੰਤ ਸਭਾ ਜੈਕਾਰੋ ਸਿੱਧਿਆ ਕਹਿ ਰਹੇ ਰਾਤ ਹਮਾਰੀ ਸਾਚਾ ਅਪਾਰੋ ਇਹ ਸਿੱਧਾਂ ਨਾਲ ਸ਼ੁਰੂਆਤ ਹੈ ਤੇ ਪੰਡਿਆਂ ਨਾਲ ਸ਼ੁਰੂਆਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੱਥੋਂ ਕਰਦੇ ਨੇ ਕਿਉਂਕਿ ਪੰਡੇ ਕਰੇ ਕਹਿੰਦੇ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਵਿਸ਼ਨੂੰ ਪਾਲਣਾ ਕਰਦਾ ਹੈ ਸਿਫਤੀ ਲਹਿਤਾ ਕਰਦਾ ਹੈ ਉਹ ਮੂਰਤੀਆਂ ਰੱਖੀ ਬੈਠੇ ਸੀ ਇਹ ਅੰਤ ਮੂਰਤੀਆਂ ਇਹ ਦੇਵਤਾ ਹੈ ਕਾਲ ਦਾ ਦੇਵਤਾ ਹੈ ਪਾਲਣਾ ਦਾ ਦੇਵਤਾ ਹੈ ਬਣਾਉਣ ਦਾ ਦੇਵਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਕਮਲੇ ਬਣੇ ਹੋ ਪੰਡਿਤ ਲੋਕੋ ਮਹਾਰਾਜ ਕਹਿੰਦੇ ਕਿੱਥੋਂ ਬਣੇ ਹੈ ਸਾਰੇ ਫਿਰ ਉੱਥੇ ਮਹਾਰਾਜ ਉਹਨਾਂ ਨਾਲ ਗੋਸ਼ਟ ਕਰਦੇ ਕਿ ਓਅੰਕਾਰ ਬ੍ਰਹਮਾ ਉਤਪਤ ਕਹਿੰਦੇ ਓਅੰਕਾਰ ਸ਼ਬਦ ਹੋਇਆ ਸ੍ਰਿਸ਼ਟੀ ਦੀ ਰਚਨਾ ਹੋਈ ਉਸ ਤੋਂ ਬਾਅਦ ਬ੍ਰਹਮਾ ਉਸ ਓਅੰਕਾਰ ਸ਼ਬਦ ਤੋਂ ਬਣੇ ਹੈ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਿਨ ਚਿੱਤ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਸੈਲ ਯੁਗ ਪਏ ਓਅੰਕਾਰ ਵੇਦ ਨਿਰਮੇ ਓਅੰਕਾਰ ਸ਼ਬਦ ਉਧਰੇ ਓਅੰਕਾਰ ਗੁਰਮੁਖ ਤਰੇ ਫਿਰ ਕਹਿੰਦੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੁਣ ਪਾਂਡੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਣਿਆ ਪਾਂਡਿਆ ਹੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਇਹ ਪਾਂਡਿਆ ਕਹਿੰਦੇ ਐਵੇਂ ਕਾਹਨੂੰ ਚੱਕਰਾਂ ਚ ਪਏ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਓਅੰਕਾਰ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਬ੍ਰਹਮਾ ਵਿਸ਼ਨੂੰ ਆਦਿ ਬਣੇ ਉੱਥੇ ਪੰਡਿਆਂ ਨਾਲ ਗੋਸ਼ਤ ਹੋਈ ਹੈ ਭਾਵ ਕੇ ਉਹ ਓਅੰਕਾਰ ਸ਼ਬਦ ਉਹ ਵੀ ਮੰਨਦੇ ਸਨ ਤੇ ਗੁਰੂ ਨਾਨਕ ਦੇਵ ਨੇ ਵੀ ਇਹੀ ਕਿਹਾ ਕਿ ਓਅੰਕਾਰ ਕੀ ਆ ਜਨ ਚਿੱਤ ਜਦੋਂ ਉਹਦਾ ਚਿੱਤ ਹੋਇਆ ਉਹਦਾ ਮਨ ਬਣਿਆ ਕਿ ਮੈਂ ਹੁਣ ਇੱਕ ਤੋਂ ਅਨੇਕ ਹੋ ਜਾਵਾਂ ਫੈਲ ਜਾਵਾਂ ਉਹਨੇ ਫਿਰ ਇੱਕੋ ਹੀ ਸ਼ਬਦ ਉਚਾਰਿਆ ਓਅੰਕਾਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਕਵਾਓ ਸੀਤਾ ਵਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕੋ ਹੀ ਵਚਨ ਬੋਲਿਆ ਸਿਰਫ ਓਅੰਕਾਰ ਔਰ ਬੜਾ ਜ਼ੋਰ ਨਾਲ ਬੋਲਿਆ ਗਿਆ ਬੇਅੰਤ ਵੱਡਾ ਧਮਾਕਾ ਹੋਇਆ ਜਿਹੜੇ ਧਮਾਕੇ ਨਾਲ ਉਹ ਗਾੜਾ ਹਨੇਰਾ ਜਿਹੜਾ ਸੀ ਸਾਰਾ ਫਟ ਗਿਆ ਐਸਾ ਤਕੜਾ ਸ਼ਬਦ ਹੋਇਆ ਔਰ ਫਿਰ ਜੇ ਤਿਸਤੇ ਹੋਏ ਲੱਖ ਦਰਿਆਓ ਫਿਰ ਉਸ ਸ਼ਬਦ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਵਹਿ ਤੁਰੇ ਲੱਖਾਂ ਦਰਿਆ ਜ਼ਿੰਦਗੀ ਦਾ ਦਰਿਆ ਕੀ ਹੈ ਸੂਰਜ ਹੈ ਚੰਦਰਮਾ ਹੈ ਜੇ ਸੂਰਜ ਨਾ ਹੋਵੇ ਸਾਡਾ ਜੀਵਨ ਨਹੀਂ ਹੈ ਔਰ ਚੰਦਰਮਾ ਨਾ ਹੋਵੇ ਤੁਹਾਨੂੰ ਰਸ ਨਹੀਂ ਮਿਲਣਾ ਕਿਤੋਂ ਜੀਵਨ ਨਹੀਂ ਹੈ ਇਹ ਫਲਾਂ ਨੂੰ ਬਣਾਉਂਦਾ ਹੈ ਜਿਹੜੇ ਭੋਜਨ ਤੱਕਦੇ ਆ ਉਹਦੇ ਵਿੱਚ ਅੰਮ੍ਰਿਤ ਰਸ ਭਰਨ ਵਾਲਾ ਚੰਦਰਮਾ ਹੈ ਇਹੋ ਜੇ ਲੱਖਾਂ ਦਰਿਆਓ ਭਾਵ ਲੱਖਾਂ ਕਰੋੜਾਂ ਸੂਰਜ ਪੈਦਾ ਹੋ ਗਏ ਜਿਨ੍ਹਾਂ ਦੀ ਗਿਣਤੀ ਨਹੀਂ ਗੁਰੂ ਨਾਨਕ ਦੇਵ ਜੀ ਕਹਿੰਦਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿੰਨੇ ਕਿੰਨੇ ਕੋਈ ਗਿਣਤੀ ਨਹੀਂ ਹੈ ਬੇਅੰਤ ਚੰਦਰਮਾ ਬੇਅੰਤ ਸੂਰਜ ਪੈਦਾ ਹੋ ਗਏ ਲੱਖੇ ਦਰਿਆਓ ਪੈਦਾ ਹੋ ਗਏ ਹਨ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਉਹ ਲੋਕ ਮੈਂ ਬੇਨਤੀ ਕਰਿਆ ਸੀ ਇਹੋ ਗੱਲ ਮਹਾਰਾਜ ਕਹਿੰਦੇ ਓਅੰਕਾਰ ਤੋਂ ਬਣੀ ਹੈ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੀ ਬਾਣੀ ਵਿੱਚ ਪ੍ਰਮਾਣ ਕੀਤਾ ਇਸੇ ਗੱਲ ਮਹਾਰਾਜ ਕਹਿੰਦੇ ਨੇ ਜੇ ਕੋਈ ਪਹਿਲੀ ਭਾਸ਼ਾ ਹੈ ਪਹਿਲੀ ਬੋਲੀ ਹੈ ਪਹਿਲਾ ਕੋਈ ਸ਼ਬਦ ਹੈ ਅਨਾਦੀ ਕੋਈ ਸ਼ਬਦ ਹੈ ਉਹ ਕਿਹੜਾ ਹੈ ਓਅੰਕਾਰ ਆਦਿ ਕਥਨੀ ਅਨਾਦ ਅਨਾਦੀ ਕਥਨੀ ਪਹਿਲੀ ਬੋਲੀ ਪਹਿਲੀ ਭਾਸ਼ਾ ਪਹਿਲਾ ਸ਼ਬਦ ਓਅੰਕਾਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਨਿਰੰਕਾਰ ਦੇ ਮੂੰਹ ਤੋਂ ਨਿਕਲੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਓਅੰਕਾਰ ਸ਼ਬਦ ਨੂੰ ਹੀ ਰੱਖਿਆ ਮੁੱਖ ਔਰ ਜਿਹੜੀ ਸਾਰੀ ਗੁਰੂ ਗ੍ਰੰਥ ਸਾਹਿਬ ਹੈ ਨਾ ਓਅੰਕਾਰ ਸ਼ਬਦ ਦੀ ਵਿਆਖਿਆ ਹੀ ਕਰਦਾ ਓਅੰਕਾਰ ਦੀ ਵਿਆਖਿਆ ਮੂਲ ਛੋਟੇ ਰੂਪ ਵਿੱਚ ਮੂਲ ਮੰਤਰ ਹੈ ਮੂਲ ਮੰਤਰ ਦੀ ਵਿਆਖਿਆ ਸ੍ਰੀ ਜਪਜੀ ਸਾਹਿਬ ਹੈ ਸ੍ਰੀ ਜਪਜੀ ਸਾਹਿਬ ਦੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਇਸ ਕਰਕੇ ਜਪਜੀ ਸਾਹਿਬ ਪੜ੍ਹਨ ਦਾ ਬਹੁਤ ਵੱਡਾ ਮਹੱਤਵ ਹੈ ਔਰ ਇਸੇ ਕਰਕੇ ਮੂਲ ਮੰਤਰ ਪੜ੍ਹ ਲੈਣਾ ਬਹੁਤ ਵੱਡਾ ਮਹੱਤਵ ਹੈ ਇਹ ਬੀਜ ਰੂਪ ਦੇ ਵਿੱਚ ਜਿਵੇਂ ਬੜਦਾ ਬੀਜ ਬਹੁਤ ਛੋਟਾ ਹੁੰਦਾ ਹੈ ਪਰ ਉਹਦੇ ਵਿੱਚ ਸਾਰਾ ਵੜ ਹੁੰਦਾ ਹੈ ਜਦੋਂ ਉਹਨੂੰ ਬੀਜੀਏ ਪੈਦਾ ਕਰੀਏ ਔਰ ਇੰਨਾ ਬਰੀਕ ਹੋਣ ਦੇ ਕਾਰਨ ਇਹਦੇ ਵੜ ਨੂੰ ਵਿੱਚ ਰੱਖੀ ਬੈਠਾ ਹੈ ਬਟਕ ਬੀਜ ਮੈਂ ਰਮ ਰਹੇ ਹੋ ਜਾ ਕੋ ਤੀਨ ਲੋਕ ਵਿਸਥਾਰ ਜਿਵੇਂ ਉਹ ਵੜ ਆਪਣੇ ਬੀਜ ਵਿੱਚ ਰਮਿਆ ਹੋਇਆ ਪਰ ਉਹਨੂੰ ਬੀਜਣ ਤੋਂ ਬਾਅਦ ਕਿੱਡਾ ਵੱਡਾ ਵੜ ਹੋ ਜਾਂਦਾ ਹੈ ਗੁੜ ਹੋ ਜਾਂਦਾ ਹੈ ਬਰੋਟਾ ਹੋ ਜਾਂਦਾ ਹੈ ਪਰ ਉਹਦਾ ਬੀਜ ਦੇਖੀਏ ਮੈਂ ਥੋੜੀ ਨਿਗਾਹ ਨਾਲ ਦਿਸਦੇ ਨੀ ਸੀਤੇ ਨਾਲ ਦੇਖਿਆ ਇੰਨਾ ਛੋਟਾ ਹੈ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਓਅੰਕਾਰ ਸ਼ਬਦ ਦਾ ਜਿਹੜਾ ਸਿਧਾਂਤ ਹੈ ਉਹ ਹੈ ਮੂਲ ਮੰਤਰ ਔਰ ਮੂਲ ਮੰਤਰ ਦਾ ਸਿਧਾਂਤ ਹੈ ਜਪਜੀ ਸਾਹਿਬ ਜਪਜੀ ਦਾ ਸਿਧਾਂਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਓਅੰਕਾਰ ਆਦਿ ਕਥਨੀ ਅਨਾਦ ਔਰ ਇਹ ਜਿਹੜੇ ਭਾਰਤ ਵਿੱਚ ਹੋਰ ਭਗਤ ਹੋਏ ਵੀਰ ਭਗਤ ਯੂਪੀ ਚ ਹੋਇਆ ਭਾਵੇਂ ਉਹਨੇ ਵੀ ਇਹ ਕੁਛ ਕਿਹੜਾ ਕੀਤਾ ਹੈ? ਕਹਿੰਦੇ ਮੈਂ ਤਾਂ ਉਹਨੂੰ ਜਾਣਦਾ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਸ਼ਬਦ ਪੈਦਾ ਹੋਇਆ, ਕਿਹੜਾ? ਓਅੰਕਾਰ ਆਦਿ ਮੈਂ ਜਾਣਾ, ਲਿਖਿਆ ਰਮੇਟੇ ਤਾਹੇ ਨਾ ਮਾਨਾ। ਮੈਂ ਤਾਂ ਇੱਕੋ ਹੀ ਓਅੰਕਾਰ ਸ਼ਬਦ ਨੂੰ ਜਾਣਦਾ, ਕਿਉਂਕਿ ਉਹ ਉਹਦਾ ਅਸਲੀ ਨਾਮ ਹੈ ਓਅੰਕਾਰ ਸ਼ਬਦ, ਉਹ ਉਸਦਾ ਜਾਤੀ ਨਾਮ ਹੈ, ਅਕਿਰਤਮ ਨਾਮ ਹੈ, ਬਾਕੀ ਉਹਦੇ ਕਿਰਤਮ ਨਾਮ ਨੇ, ਜਿਹੋ ਜਿਹੀ ਕਿਰਤ ਕਰੀ ਉਹ ਨਾਮ ਪੈ ਗਏ। ਇਸ ਕਰਕੇ ਓਅੰਕਾਰ ਸ਼ਬਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਆਪਣੇ ਆਪ ਉਸਨੂੰ ਉਚਾਰਨ ਕੀਤਾ ਹੈ। ਜੋਗੀ ਲੋਕ, ਅਭਿਆਸੀ ਲੋਕ ਅਨਾਹਤ ਧੁਨ ਉਸੇ ਨੂੰ ਸੁਣਦੇ ਨੇ, ਓਅੰਕਾਰ ਸ਼ਬਦ ਵੱਜਦਾ ਤੇ ਅੰਦਰ ਅਨਾਹਤ ਧੁਨ ਪੈਦਾ ਹੁੰਦੀ ਹੈ, ਚਰਨਾਟ ਛਿੜਦੀ ਹੈ, ਬੜੇ ਰਸਮਈ ਬਾਜੇ ਵੱਜਦੇ ਨੇ। ਫਿਰ ਇਹਨਾਂ ਦਾ ਬੜਾ ਵਿਸਥਾਰ ਹੈ, ਹੋਰ ਵੀ ਮੈਂ ਇਸ ਪਾਸੇ ਸਾਰਾ ਨਾ ਲਾਉਣਾ ਸਮਾਂ, ਕਿਉਂਕਿ ਸਮਾਂ ਸ਼ਬਦ ਦੀ ਵਿਚਾਰ ਕਰਨੀ ਹੈ ਕਿ ਓਅੰਕਾਰ ਜਿਹੜੇ ਬਾਜੇ ਵੱਜਦੇ ਨੇ ਉਹ ਕਿਹੋ ਜਿਹੇ ਨੇ, ਉਹ ਵੀ ਦੱਸਣਾ ਕੀਤਾ ਹੈ ਕਿ ਤਤ ਤੰਤੀ ਵਿਦ ਚਰਮ ਕਾ ਘਨ ਕੰਤੀ ਕਾ ਜਾਨ, ਸੋ ਨਾਥ ਸ਼ਬਦ ਘਟਕਾ ਕਹਿ ਸਭ ਸੁਗੜ ਪਹਿਚਾਨ। ਇਹ ਪੰਜ ਤਰ੍ਹਾਂ ਦੇ ਬਾਜੀ ਅੰਦਰ ਵੱਜਦੇ ਨੇ, ਪੰਜ ਤਰ੍ਹਾਂ ਦੇ। ਇੱਕ ਮੈਂ ਜਿਵੇਂ ਤਤ ਸ਼ਬਦ ਹੈ, ਵਿੱਤ ਹੈ, ਤੇ ਤਤ ਹੁੰਦਾ ਤੰਤੀ ਸਾਜ ਜਿਹੜਾ ਵੱਜਣਾ ਅੰਦਰ, ਵਿੱਤ ਚਮੜੇ ਤੋਂ ਵੱਜਣ ਵਾਲਾ ਸਾਜ, ਔਰ ਫਿਰ ਘਨ ਕੰਤੀ ਕਾ ਦੋ ਧਾਤੂਆਂ ਨੂੰ ਮਾਰ ਕੇ ਉਹਦਾ ਵਿੱਚ ਆਵਾਜ਼ ਨਿਕਲੀ, ਘੜਾ ਵਜਾਉਣਾ ਮਿੱਟੀ ਦਾ ਘੜਾ, ਚੰਗੇ ਚੰਗੇ ਗਾਉਣ ਵਾਲੇ ਪੁਰਾਤਨ ਜਿਹੜੇ ਸੀ ਗਵਈਏ ਨਾਲ ਘੜੇ ਦੀ ਆਵਾਜ਼ ਵਜਾ ਕਰਦੇ, ਉਹਨੂੰ ਪਨਾਹ ਸ਼ਬਦ ਕਹਿੰਦੇ ਨੇ। ਸੋ ਇਸ ਲਈ ਸੁਗਰ ਸ਼ਬਦ ਜਿਹੜਾ ਹਵਾ ਦੇ ਨਾਲ ਪੈਦਾ ਹੁੰਦਾ, ਸਾਡਾ ਬੋਲ ਵੀ ਬੋਲਣਾ ਵੀ ਸੁਗਰ ਹੈ, ਜਿਹੜਾ ਹਵਾ ਦੇ ਨਾਲ ਬਾਂਸਰੀ ਹੈ, ਹਵਾ ਦੇ ਨਾਲ ਚੱਲਣ ਵਾਲਾ ਹਾਰਮੋਨੀਅਮ ਹੈ, ਨਗੋਜੇ ਅਲਗੋਜੇ ਨੇ, ਇਸ ਤਰ੍ਹਾਂ ਹੋਰ ਬੀੜਾ ਹੈ, ਜਿਹੜੇ ਸ਼ਬਦ ਫੂਕ ਹਵਾ ਦੇ ਨਾਲ ਚੱਲਦੇ ਨੇ, ਇਹ ਪੰਜ ਪ੍ਰਕਾਰ ਦੇ ਸਾਜ ਨੇ ਦੁਨੀਆਂ ਵਿੱਚ। ਇਹ ਪੰਜੇ ਪ੍ਰਕਾਰ ਦੇ ਅਨਾਹਤ ਬਾਜੇ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਵੱਜਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹੋ ਜਾਂਦੇ ਹਨ। ਤੁਹਾਡਾ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਸ਼ਬਦ, ਮੇਰਾ ਮਨ ਜਦੋਂ ਗੁਰੂ ਕੇ ਸ਼ਬਦ ਨਾਲ ਲੀਨ ਹੋ ਗਿਆ ਨਾ, ਮੇਰਾ ਮਨ ਮੇਰੀ ਸੁਰਤ ਜਿਹੜੀ ਜੁੜ ਗਈ, ਤਾਂ ਫਿਰ ਮੇਰੇ ਅੰਦਰੋਂ ਅਨਾਹਤ ਬਾਜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਉਹ ਵੱਜੇ, ਉਹਨਾਂ ਵਿੱਚ ਮੇਰਾ ਮਨ ਲੀਨ ਹੋ ਗਿਆ ਹੈ।
ਗੌਰ ਬਚਨੀ ਸੱਚ ਨਾਮ ਪਤੀਣਾ।
ਇਹ ਵੱਜੇ ਕਦੋਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਬਚਨੀ ਸੱਚ ਨਾਮ ਪਤੀਣਾ, ਜਦੋਂ ਗੁਰੂ ਦੇ ਬਚਨਾਂ ਤੇ ਭਰੋਸਾ ਆ ਗਿਆ ਨਾ, ਪਤੀਣਾ ਭਰੋਸਾ ਆ ਗਿਆ, ਤੇ ਗੁਰੂ ਦੇ ਬਚਨਾਂ ਤੋਂ ਨਾਮ ਦੇ ਨਾਮ ਦੀ ਦਾਤ ਲੈ ਕੇ ਉਸ ਨਾਮ ਤੇ ਭਰੋਸਾ ਕਰਕੇ ਉਸ ਨਾਮ ਨਾਲ ਜਪਣਾ, ਨਾਮ ਨੂੰ ਜਪਣਾ ਕੀਤਾ, ਜਦੋਂ ਉਦੋਂ ਤੇ ਮੇਰੇ ਅੰਦਰ ਬਾਜੇ ਬੱਜੇ ਹਨ।
ਰਾਣੀ ਰਾਮ ਭਗਤ ਸੁਖ ਪਾਈ
ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿੰਦੇ ਆ, ਪ੍ਰਾਣੀ ਪ੍ਰਾਣਾ ਤਾਰੀ ਜੀਵ ਇਸ ਗੱਲ ਨੂੰ ਸੁਣ ਲੈ, ਹੋਰ ਕਿਤੋਂ ਸੁਖ ਨੀ ਮਿਲਦਾ, ਰਾਮ ਜਪ ਸੁਖ ਪਾਈ ਹੈ, ਸੁਖ ਮਿਲਣਾ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ। ਜਾਂ ਪ੍ਰਾਣੀ ਉਹ ਜਿਹੜਾ ਸੁੱਖਾਂ ਦਾ ਦਾਤਾ ਹੈ ਨਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸੁੱਖਾਂ ਦਾ ਦਾਤਾ ਹੈ, ਉਹ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਸ਼ਬਦ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ।
ਗੁਰਮੁਖ ਹਰ ਹਰ ਮੀਠਾ ਲਾਗੈ,
ਗੁਰਮੁਖਾਂ ਨੂੰ ਫਿਰ ਜਿਹੜਾ ਹਰੀ ਹਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਾ, ਮਿੱਠਾ ਲੱਗਿਆ ਆ, ਕਿਉਂਕਿ ਜਿੰਨਾ ਚਿਰ ਕੋਈ ਚੀਜ਼ ਮਿੱਠੀ ਨਾ ਲੱਗੇ ਉਨਾ ਚਿਰ ਉਹ ਚੀਜ਼ ਨੂੰ ਬੰਦਾ ਸਵੀਕਾਰ ਨਹੀਂ ਕਰਦਾ ਹੈ। ਇਹ ਗੱਲ ਹੈ, ਜਿੰਨਾ ਚਿਰ ਨਾਮ ਮਿੱਠਾ ਨਾ ਲੱਗੇ ਉਨਾ ਚਿਰ ਨਾਮ ਵੀ ਜਪਿਆ ਨਹੀਂ ਜਾ ਸਕਦਾ ਹੈ। ਪਰ ਗੁਰਮੁਖਾਂ ਨੂੰ ਮੁਖੀ ਗੁਰੂ ਤੋਂ ਨਾਮ ਦੀ ਦਾਤ ਲੈ ਕੇ ਮਿੱਠਾ ਲੱਗਣ ਲੱਗ ਗਿਆ, ਇਹਦਾ ਸਵਾਦ ਆਉਣ ਲੱਗ ਗਿਆ ਹੈ। ਸੋ ਜਦੋਂ ਨਾਮ ਦਾ ਸਵਾਦ ਆਉਣ ਲੱਗ ਜਾਵੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਮਝੋ ਕਿ ਤੁਹਾਡੇ ਭਾਗ ਜਾਗ ਪਏ ਹਨ। ਭਾਗ ਜਾਗੀ ਕੀ ਇਹ ਹੈ ਨਿਸ਼ਾਨੀ, ਮੀਠੀ ਲੱਗੇ ਗੁਰ ਕੀ ਬਾਣੀ। ਹੁਣ ਗੁਰੂ ਕੇ ਪਿਆਰੇ ਸੁਣ ਲਓ ਕਿ ਜੇ ਤੇ ਭਾਗ ਜਾਗ ਤੇ ਗੁਰੂ ਕੀ ਬਾਣੀ ਮਿੱਠੀ ਲੱਗੇਗੀ, ਔਰ ਜੇ ਭਾਗ ਨੇ ਜਾ ਕੇ ਗੁਰੂ ਕੀ ਬਾਣੀ ਮਿੱਠੇ ਨਹੀਂ ਲੱਗਦੇ, ਟੀਵੀ ਦੇ ਗਾਣੇ ਮਿੱਠੇ ਲੱਗਦੇ ਆ, ਉਹਨਾਂ ਨੂੰ ਸੁਣਦੇ ਕਦੇ ਥੱਕ ਦਈ ਰਿਹਾ, ਸੁਣੀ ਜਾਂਦਾ, ਫਿਲਮੀ ਗਾਣੇ ਮਿੱਠੇ ਲੱਗਦੇ ਨੇ, ਔਰ ਜਿਹੜੇ ਲੱਚਰ ਗਾਣੇ ਆ ਕੇ ਗਾ ਗਾ ਕੇ ਜਾਂਦੇ ਨੇ ਉਹ ਮਿੱਠੇ ਲੱਗਦੇ ਨੇ। ਇਹ ਮਿੱਠਿਆਂ ਦਾ ਵੱਡਾ ਸਬੂਤ ਕੀ ਹੈ? ਉਹ ਗਾਣੇ ਗਾਉਣ ਵਾਲਿਆਂ ਨੂੰ ਦਸ ਦਸ ਹਜ਼ਾਰ ਪਾਉਂਡ ਦੇ ਕਰਕੇ ਲਿਆਉਣਗੇ। ਮੈਂ ਸੁਣਿਆ ਇੱਥੇ ਵੀ ਦਸ ਦਸ ਹਜ਼ਾਰ ਪਾਉਂਡ, ਫਿਰ ਉਹਨਾਂ ਦੀ ਮੈਂ ਹੈਰਾਨ ਹੋਇਆ, ਤੁਰ ਕੇ ਗੁਰਦੁਆਰੇ ਬੋਲੀ ਜਾਣ ਇਟਲੀ ਵਿੱਚ, ਕਿ ਗਾਣੇ ਗਾਉਣ ਵਾਲਾ ਕੋਈ ਮਾਨ ਆਇਆ ਤੇ ਕਹਿਣ ਲੱਗੇ ਪੈਂਤੀ ਯੂਰੋ ਦੀ ਟਿਕਟ ਹੈ ਜਿਹਨੇ ਦੇਣੀ ਹੈ, ਛੇਤੀ ਬੁੱਕ ਕਰਵਾ ਲਓ। ਦੇਖੋ ਨਾ ਮਿੱਠਾ ਕੀ ਲੱਗ ਰਿਹਾ, ਉਹਦੇ ਪੈਂਤੀ ਯੂਰੋ ਦੇ ਕੇ ਵੀ ਭੀੜਾਂ ਲੱਗੀਆਂ ਸੀ ਕਰਨ ਵਾਲੇ ਦੀਆਂ, ਕਿ ਗਿਆਰਾਂ ਹਜ਼ਾਰ ਅਸੀਂ ਯੂਰੋ ਦੇ ਕੇ ਲਿਆਏ ਹਾਂ, ਕਿਉਂ ਮਿੱਠੇ ਲੱਗ ਰਹੇ ਨੇ। ਔਰ ਫਿਰ 35-35 ਯੂਰੋ ਦੀ ਟਿਕਟ ਲੈ ਕੇ ਵੀ ਬੜੇ ਬੜੇ ਇਕੱਠ ਹੋਏ। ਇੱਕ ਮੈਨੂੰ ਜਾਣ ਵਾਲਾ ਪਰਿਵਾਰ ਦੀ ਬੇਨਤੀ ਮਿਲੀ ਆ, ਸ਼ਹਿਰ 600 ਕਿਲੋਮੀਟਰ ਇੱਥੋਂ ਜਿੱਥੇ ਉਹਨੇ ਆਉਣਾ ਸੀ, ਮੈਂ ਉੱਥੇ ਗੁਰਦੁਆਰੇ ਕਥਾ ਕਰਦਾ ਸੀ, ਕਹਿਣ ਲੱਗੇ ਅਸੀਂ ਵੀ ਉਹ ਸੁਣਨ ਵਾਸਤੇ ਆਉਣਾ ਤੇ ਸਾਡੀਆਂ 2 ਟਿਕਟਾਂ ਬਣਵਾ ਦੇ 35-35 ਯੂਰੋ ਦੀਆਂ। ਮੈਂ ਕਿਹਾ ਤੁਹਾਡਾ ਦਿਮਾਗ ਖਰਾਬ ਹੋਇਆ, ਤੁਹਾਡੇ ਦਿਮਾਗ ਚ ਫਰਕ ਹੈ ਕੋਈ? ਤੁਸੀਂ ਲਾਓਗੇ 100-100 ਯੂਰੋ ਲਾਓਗੇ ਤੇ ਕਿਰਾਇਆ 600 ਕਿਲੋਮੀਟਰ ਹੈ, ਫਿਰ 35-35 ਯੂਰੋ ਸੁਣ ਕੇ ਜਾਓਗੇ, ਹੋ ਕੇ ਫਿਰ ਨਾਲ ਗੰਦ ਨਾਲ ਭਰ ਕੇ ਜਾਓਗੇ, ਬਹੁਤ ਵੱਡੀ ਪ੍ਰਾਪਤੀ ਹੈ। ਸੋ ਗੁਰਮੁਖ ਪਿਆਰੇ, ਉਹ ਮਿੱਠਾ ਲੱਗਦਾ ਤੇ ਗੁਰੂ ਕੀ ਬਾਣੀ ਦੀ ਅੰਮ੍ਰਿਤਮਈ ਕਥਾ, ਗੁਰੂ ਕੀ ਬਾਣੀ, ਗੁਰੂ ਇਤਿਹਾਸ ਦੀ ਅੰਮ੍ਰਿਤਮਈ ਬਾਣੀ। ਬਿਨਾਂ ਪੈਸਿਆਂ ਤੋਂ ਕੋਲ ਲੰਗਰ ਵੀ ਛਕਾਈਂਦਾ, ਸੇਵਾ ਵੀ ਕਰੀਂਦੀ ਹੈ, ਚੰਗੇ ਥਾਂ ਵੀ ਬਣਾਏ ਨੇ, ਫਿਰ ਵੀ ਸੁਣਨ ਵਾਲੇ 10-20 ਬੰਦੇ ਵੀ ਨਹੀਂ ਹੁੰਦੇ ਹਨ, ਕਿਉਂ? ਮਿੱਠੀ ਨਹੀਂ ਲੱਗਦੀ, ਮਿੱਠੀ ਨਹੀਂ ਲੱਗਦੀ ਹੈ। ਔਰ ਮੁਆਫ ਕਰਨਾ, ਉਹ ਵੀ ਆਮ ਕਰਕੇ ਦੇਖੀ ਦੇ ਨੇ ਕਥਾ ਵਿੱਚ ਆਉਣਗੇ ਕੌਣ, ਜਿਹੜੇ ਕੰਮ ਤੋਂ ਬਜ਼ੁਰਗ ਵਿਹਲੇ ਨੇ ਵੀ ਚਲੋ ਉੱਥੇ ਗੁਰਦੁਆਰੇ ਸੁਣਿਆ ਜੀ। ਨੌਜਵਾਨ ਕੋਈ ਆਖਰੀ ਰਾਜੀ ਨਹੀਂ ਹੈ, ਜਿਨ੍ਹਾਂ ਦੇ ਹੱਥ ਜਦੋਂ ਕਿ ਲੋੜ ਜ਼ਿਆਦਾ ਨੌਜਵਾਨਾਂ ਨੂੰ ਹੈ, ਜਿਨ੍ਹਾਂ ਨੇ ਆਪਣੀ ਉਮਰ ਅਗਲੀ ਪੂਰੀ ਕਰਨੀ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਗੁਰੂ ਕੀ ਬਾਣੀ ਜਦੋਂ ਮਿੱਠੀ ਲੱਗਣ ਲੱਗ ਜਾਏ, ਜਾਣੋ ਭਾਗ ਜਾਗ ਪਏ, ਤੇ ਜਦੋਂ ਗੁਰੂ ਕੀ ਬਾਣੀ ਮਿੱਠੀ ਨਹੀਂ ਲੱਗਦੀ, ਜਾਣਨਾ ਕਰੋ ਕਿ ਮਾੜੇ ਭਾਗਾਂ ਦੀ ਸਾਨੀ। ਹੁਣ ਆਪਾਂ ਅੰਦਾਜ਼ਾ ਆਪੇ ਲਾ ਲਓ, ਸਾਡੇ ਕਿਹੋ ਜਿਹੇ ਕਰਮ ਨੇ, ਕੀ ਹਾਲਤ ਹੋ ਰਹੀ ਹੈ ਸਾਡੀ, ਤੇ ਉਹ ਗੰਦੇ ਜਿਹੜੇ ਗੀਤਾਂ ਵਾਸਤੇ ਅਸੀਂ ਗੁਰੂ ਕੀ ਗੱਲ ਮਰਨ ਨੂੰ ਤਿਆਰ ਹਾਂ? ਗੁਰੂ ਸਾਨੂੰ ਕੀ ਕਹਿੰਦਾ? ਅਸੀਂ ਗੁਰੂ ਨੂੰ ਵੀ ਸਿਰਫ ਸੁਣ ਕੇ ਚਲੇ ਜਾਂਦੇ ਹਾਂ, ਮੱਥਾ ਟੇਕ ਕੇ ਚਲੇ ਜਾਂਦੇ, ਗੁਰੂ ਦੀ ਗੱਲ ਇੱਕ ਰੰਚਕ ਮਾਤਰ ਵੀ ਨਹੀਂ ਮੰਨਦੇ ਹਾਂ। ਗੁਰੂ ਤੋਂ ਕਹਿੰਦਾ ਮੇਰੇ ਮੋਹਨ, ਇਹ ਮੇਰੇ ਮੋਹਨ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਕਹਿੰਦੇ ਇੱਕ ਮਿੰਟ ਤੇ ਕਿਰਪਾ ਕਰੀ। ਦੇਖੋ ਮਹਾਰਾਜ, ਕੁਛ ਨੀ ਮੰਗਦੇ ਅਕਾਲ ਪੁਰਖ ਕੋਲੋਂ, ਪਰ ਇਹ ਮੰਗ ਮੰਗਦੇ ਨੇ, ਕਹਿੰਦੇ ਇੱਕ ਮਿੰਟ ਤੇ ਕਿਰਪਾ ਕਰਦੀ। ਕਿਹੜੀ? ਮੇਰੇ ਮੋਹਨ ਰੱਬ ਨੀ ਇਹ ਨਾ ਸੁਣਾਏ, ਇਹ ਮੇਰੇ ਪਿਆਰੇ ਵਾਹਿਗੁਰੂ ਮੇਰੇ ਤੇ ਇੱਕ ਮਹਾਨ ਕਿਰਪਾ ਇਹ ਕਰਦੀ, ਮੇਰੇ ਕੰਨਾਂ ਚ ਇਹ ਨਾ ਸੁਣੇ। ਕਿਹੜੇ? ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਜਿਹੜੇ ਸਾਖਤ ਪੁਰਸ਼ਾਂ ਦੇ ਨਾ, ਔਰ ਜਿਹੜੇ ਗੰਦੇ ਲੱਚਰ ਗੀਤ ਨੇ, ਜਿਹੜੇ ਫਿੱਕੇ ਗੀਤ ਨੇ, ਜਿਨ੍ਹਾਂ ਚ ਵਾਹਿਗੁਰੂ ਪਰਮੇਸ਼ਰ ਦਾ ਕੋਈ ਨਾਮ ਨਹੀਂ, ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਕਿਰਪਾ ਕਰਕੇ ਮੇਰੇ ਕੰਨਾਂ ਚ ਨਾਏ ਪੈਣਗੇ। ਮਹਾਰਾਜ ਤੇ ਬੇਨਤੀ ਕਰਦੇ ਨੇ, ਤੇ ਅੱਜ ਦੇ ਗੁਰੂ ਨਾਲ ਵੀ ਤਕੜੇ ਹੋ ਗਏ, ਹੁਣ ਸਾਡੇ ਤਾਂ ਭੋਰਾ ਡਰ ਰਿਹਾ ਹੈ। ਤੇ ਗੁਰੂ ਤੇ ਕਹਿੰਦਾ ਮੇਰੇ ਤੇ ਕਿਰਪਾ ਕਰੀ, ਮੇਰੇ ਤਾਕਤਾਂ ਦੇ ਬੋਲ ਮੇਰੇ ਕੰਨਾਂ ਚ ਨਾ ਪੈਣ, ਤੇ ਅਸੀਂ ਤਾਕਤਾਂ ਦੇ ਬੋਲ ਸੁਣਨ ਵਾਸਤੇ ਕੋਲੋਂ ਪੈਸੇ ਖਰਚ ਕਰਕੇ ਲਿਆਉਂਦੇ ਹਾਂ, ਫਿਰ ਬੜੀ ਵਡਿਆਈ ਨਾਲ ਦੱਸਾਂਗੇ ਵੀ ਬੜਾ ਸੁਣਾਇਆ ਜੀ ਉਹਨੇ, ਬੜੀ ਥੋੜਾ ਸੁਣਾਇਆ, ਔਰ ਸੁਣਾਈ ਨੀ ਕੱਲਾ, ਜੇ ਉਹ ਸੁਣਾਉਣ ਵਾਲਾ 2 ਘੰਟੇ ਕਰਕੇ ਆਇਆ, 2 ਘੰਟਿਆਂ ਤੋਂ ਕਿਤੇ 10 ਮਿੰਟ ਵੱਧ ਲਾ ਦੇ, ਸਾਰੇ ਕਹਿਣਗੇ ਬੜਾ ਚੰਗਾ ਵਿਚਾਰਾ ਭਾਈ 10 ਮਿੰਟ ਵੱਧ ਲਾਏ, ਜੇ ਅੱਧਾ ਘੰਟਾ ਵੱਧ ਲਾ ਦੇ ਫਿਰ ਕੋਈ ਸ਼ਾਬਾਸ਼ ਦੇ ਪੁਲ ਬੰਨਣਗੇ। ਦੇਖੋ ਨਾ ਵਿਚਾਰਾ 2 ਘੰਟੇ ਕਰਕੇ ਆਏ, 2.5 ਲਾ ਗਿਆ, ਜੇ ਕਥਾ ਕਰਨ ਵਾਲਾ ਕੀਰਤਨ ਕਰਨ ਵਾਲੇ 10 ਮਿੰਟ ਉੱਤੇ ਲੰਘ ਜਾਣ ਨਾ, ਢਿੱਡ ਪੀੜ ਹੋਣ ਲੱਗ ਜਾਂਦੀ ਹੈ, ਹਟਦੇ ਹੀ ਨਹੀਂ ਹੈ, ਇਹ ਤਾਂ ਚੁਣ ਪੈਂਦਾ ਛੱਡਦੇ ਹੀ ਨਹੀਂ ਹੈ। ਦੇਖੋ ਨਾ ਅੰਮ੍ਰਿਤਮਈ ਬਾਣੀ, ਮੁਫ਼ਤ ਸੁਣਦਿਆਂ ਵੀ 10-5 ਮਿੰਟਾਂ ਵੱਲ ਧਿਆਨ ਹੈ, ਪਰ ਉਹ ਉੱਥੇ ਸੁਣਦਿਆਂ ਵੀ ਉਹ ਜੇ ਟਾਈਮ ਲੱਗ ਜਾਏ, ਪਤਾ ਨਹੀਂ ਲੱਗਦਾ ਕਦੋਂ ਲੰਘ ਗਿਆ ਹੈ। ਸੋ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਜਦੋਂ ਮਿੱਠੇ ਲੱਗਣ, ਜਾਣਨਾ ਕਰੋ, ਉਹਦੇ ਭਾਗ ਜਾਗ ਪਏ ਹਨ। ਜੇ ਸਾਡੀ ਇਹੋ ਜਿਹੀ ਹਾਲਤ ਬਣੀ ਹੈ, ਤਾਂ ਹੀ ਤਾਂ ਲੋਕਾਂ ਨੂੰ ਦੁੱਖ ਲੱਗਿਆ। ਦੁਨੀਆਂ ਦੁਖੀ ਕਿਉਂ ਹੈ? ਦੁੱਖਾਂ ਨੂੰ ਅਸੀਂ ਆਪ ਸਿਹੜਿਆ ਹੋਇਆ ਹੈ, ਦੁੱਖਾਂ ਨੂੰ ਅਸੀਂ ਆਪ ਇਕੱਠੇ ਕਰਦੇ ਹਾਂ। ਗੁਰੂ ਕੀ ਬਾਣੀ, ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ, ਮਹਾਰਾਜ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ। ਦੇਖੋ ਉਹੀ ਗੁਰੂ ਸਾਹਿਬ ਕਹਿੰਦੇ ਨੇ, ਉਹੀ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਮੋਹਨ ਸਰਬ ਨੀ ਇਹ ਨਾ ਸੁਣਾਏ। ਉਹ ਸਾਡੇ ਵਾਸਤੇ ਕਹਿੰਦੇ ਨੇ, ਗੁਰੂ ਜੀ ਕੀ ਸੁਣਦੇ ਸੀ, ਸਾਨੂੰ ਦੱਸਦੇ ਨੇ। ਭਾਈ ਬੇਨਤੀਆਂ ਕਰੋ, ਤਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਜਿਹੜੇ ਬੋਲਾਂ ਚ ਵਾਹਿਗੁਰੂ ਪਰਮੇਸ਼ਰ ਦਾ ਕੋਈ ਰਸ ਨਹੀਂ ਹੈ, ਉਹ ਨਾ ਮੇਰੇ ਕੰਨਾਂ ਚ ਪੈਣ। ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਬਿਦ ਜਾਣੀ, ਕਈ ਕੋਟ ਕੇ ਜਗ ਫਲਾ ਸੁਣ ਗਾਵਣ ਹਾਰੇ ਰਾਮ। ਇਧਰ ਮਹਾਰਾਜ ਕਹਿੰਦੇ ਐ ਸੁਣ, ਤੈਨੂੰ ਕਰੋੜਾਂ ਜੱਗਾਂ ਦਾ ਫਲ ਮਿਲੇਗਾ। ਕੀ ਮਿਲੇਗਾ? ਸੁਣਿਆ ਦੁੱਖ ਪਾਪ ਕਾ ਨਾਸ, ਤੇਰੇ ਸੁਣਨ ਦੇ ਨਾਲ ਦੁੱਖ ਵੀ ਜਾਣਗੇ, ਪਾਪ ਵੀ ਜਾਏਗਾ, ਦੋਵਾਂ ਦਾ ਨਾਸ ਹੋ ਜਾਏਗਾ। ਜਦੋਂ ਤੂੰ ਗੁਰਬਾਣੀ ਤੋਂ ਹਟ ਕੇ ਹੋਰ ਕੁਛ ਸੁਣੇਗਾ, ਦੁੱਖ ਵੀ ਆਉਣਗੇ, ਪਾਪ ਵੀ ਆਉਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਦੁੱਖਾਂ ਤੇ ਪਾਪਾਂ ਦਾ ਨਾਸ ਕਰਨ ਵਾਲੀ ਗੁਰਬਾਣੀ ਹੈ ਕੇਵਲ, ਤੇ ਇਸ ਤੋਂ ਬਿਨਾਂ ਦੁੱਖ ਤੇ ਪਾਪ ਸਾਰੀ ਆਉਣਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ। ਸੋ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਨਾਮ ਮਿੱਠਾ ਲੱਗਿਆ ਹੈ,
ਹਰ ਹਰ ਨਾਮ ਸਮਾਈਏ,
ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿਚ ਸਮਾਈਏ ਸਮਾਉਣਾ ਹੋ ਗਿਆ ਹੈ, ਉਹਦੇ ਨਾਲ ਭੇਟ ਹੋ ਗਏ
ਹਾਂ।
ਨਾਮ ਦੇ ਕੇ ਗੁਰੂ ਜੀ ਫਰਮਾਨ ਕਰਦੇ ਹਨ ਜੀ, ਸੁਣੋ ਪ੍ਰੇਮ ਨਾਲ,
ਮਾਇਆ ਮੋਹ ਬੇਵਰਜ ਸਮਾਏ।
ਵਾਹਿਗੁਰੂ ਪਰਮੇਸ਼ਰ ਨਾਲ ਕਿਵੇਂ ਸਮਾਏ ਜੀ? ਮਹਾਰਾਜ ਕਹਿੰਦੇ ਮਾਇਆ ਮੋਹ ਬੇਵਰਜ ਸਮਾਏ। ਜਿਹੜਾ ਮਾਇਆ ਦਾ ਪਦਾਰਥਾਂ ਦਾ ਮੋਹ ਹੈ ਨਾ, ਇਹਨੂੰ ਰੋਕ ਕੇ ਇਹਦਾ ਤਿਆਗ ਕਰਕੇ, ਜਿੰਨਾ ਚਿਰ ਮੋਹ ਮਾਇਆ ਸਾਡਾ ਮਨ ਫਸਿਆ ਉਨਾ ਚਿਰ ਭੁੱਲ ਜਾਓ, ਵਾਹਿਗੁਰੂ ਨਾਲ ਜੁੜ ਜਾਏ, ਬਿਲਕੁਲ ਨਹੀਂ ਜੁੜਦਾ ਹੈ। ਅਜੇ ਸੁਰਤੀ ਸਾਡੀ ਮਾਇਆ ਮੋਹ ਚ ਲੱਗੀ ਹੋਈ ਹੈ, ਪਰਿਵਾਰ ਦਾ ਮੋਹ, ਮਾਇਆ ਦੀ ਇੱਛਾ, ਇੱਥੇ ਸੁਰਤੀ ਜੁੜੀ ਪਈ ਹੈ। ਉਨਾ ਚਿਰ ਵਾਹਿਗੁਰੂ ਪਰਮੇਸ਼ਵਰ ਵੀ ਸਮਾਇਆ ਜਾਂਦਾ, ਮਾਇਆ ਚ ਸਮਾ ਗਏ ਹੋਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਮੋਹ ਬਿਵਰਜ ਸਮਾਏ। ਮਾਇਆ ਮੋਹ ਨੂੰ ਬਿਵਰਜ ਕੇ ਪਿੱਛੇ ਹਟਾ ਕੇ ਉਹ ਤੋਂ ਨਿਰਲੇਪ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿਚ ਸਮਾ ਗਏ ਹਨ ਗੁਰਮੁਖ ਪਿਆਰੇ, ਅਸੀਂ ਸਮਾਏ ਹੋਏ ਆ। ਮਹਾਰਾਜ ਕਹਿੰਦੇ ਹਨ ਇਹ ਮਾਇਆ ਦਾ ਮੋਹ ਤਿਆਗ ਕਰਕੇ ਵਾਹਿਗੁਰੂ ਪਰਮੇਸ਼ਰ ਵਿਚ
ਸਤਿਗੁਰ ਭੇਟੈ ਮੇਲ ਮਿਲਾਏ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਖੀ ਵੀ ਦੱਸੋ ਕੋਈ ਕਿਵੇਂ ਮਿਲੀਏ, ਤਾਂ ਮਹਾਰਾਜ ਕਹਿੰਦੇ ਸਤਿਗੁਰ ਭੇਟੈ ਮੇਲ ਮਿਲਾਏ। ਹੈ ਭਾਈ ਸਤਿਗੁਰੂ ਪੂਰਾ ਗੁਰੂ ਮਿਲ ਜਾਏ ਉਹ ਇਹ ਮੇਲ ਜੋੜ ਕਰ ਸਕਦਾ, ਹੋਰ ਨਹੀਂ ਕਰ ਸਕਦਾ ਕੋਈ। ਜਿਹੜਾ ਪੂਰਾ ਗੁਰੂ ਮਿਲ ਜਾਏ ਉਹ ਜੋੜ ਸਕਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ, ਉਹਨੇ ਮੇਲ ਮਿਲਾਪ ਕਰਾਇਆ। ਪੂਰੇ ਗੁਰੂ ਤੋਂ ਬਿਨਾਂ ਮੇਲ ਮਿਲਾਪ ਹੁੰਦਾ ਨਹੀਂ ਹੈ।
ਨਾਮ ਰਤਨ ਨਿਰਮੋਲਕ ਹੀਰਾ।
ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਾ, ਇੰਨਾ ਕੀਮਤੀ ਹੈ, ਨਾ ਉਹਦੇ ਮੁਕਾਬਲੇ ਕੋਈ ਰਤਨ ਹੈ, ਨਿਰਮੋਲਕ ਹੀਰਾ ਹੈ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਬੇਕੀਮਤਾ ਨਾਮ ਹੈ। ਹੀਰਿਆਂ ਤੋਂ ਵੀ, ਰਤਨਾਂ ਤੋਂ ਵੀ ਸਭ ਤੋਂ ਬੇਕੀਮਤਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਤੇ ਹੋਰ ਇੰਨਾ ਕੋਈ ਕੀਮਤੀ ਕੋਈ ਵਸਤੂ ਨਹੀਂ ਹੈ।
ਤਿਤ ਰਾਤਾ ਮੇਰਾ ਮਨ ਧੀਰਾ।
ਤਿਤ ਰਾਤਾ ਜਿਹੜਾ ਉਹ ਇੰਨਾ ਕੀਮਤੀ ਨਾਮ ਹੈ, ਉਹਦੇ ਵਿਚ ਮੇਰਾ ਮਨ ਰਾਤਾ ਤਦਾਕਾਰ ਹੋ ਗਿਆ, ਰੰਗਿਆ ਗਿਆ ਹੈ, ਅਤੇ ਜਦੋਂ ਦਾ ਰੰਗਿਆ ਗਿਆ ਮੇਰਾ ਮਨ ਧੀਰਾ ਧੀਰਜ ਵਾਲਾ ਹੋ ਗਿਆ, ਟਿਕਾਓ ਚ ਆ ਗਿਆ, ਮੇਰਾ ਮਨ ਦੋਨੋਂ ਹਟ ਗਿਆ, ਹੁਣ ਹੁਣ ਟਿਕਾਓ ਚ ਆ ਗਿਆ ਹੈ, ਧੀਰਜਵਾਨ ਹੋ ਗਿਆ ਹੈ।
ਮਮਤਾ ਰੋਗ ਨਾ ਲਾਗੈ।
ਐਸੀ ਕਿਰਪਾ ਹੋ ਗਈ, ਜਿਹੜੇ ਹਉਮੈ ਤੇ ਮਮਤਾ ਦਾ ਰੋਗ ਹੈ ਨਾ ਵੱਡਾ ਭਾਰੀ, ਇਹ ਨਹੀਂ ਲੱਗਦਾ ਹੈ, ਕਿਉਂਕਿ ਸਾਰਿਆਂ ਰੋਗਾਂ ਤੋਂ ਵੱਡਾ ਲੋਕ ਹੈ ਮਮਤਾ ਹਉਮੈ। ਮਮਤਾ ਹੈ ਮੇਰਾ, ਉਹ ਮੇਰਾ, ਫਿਰ ਜੋੜ ਜੋੜ ਕੇ ਬਹੁਤ ਵੱਡੀ ਹਉਮੈ, ਮੇਰੇ ਵਰਗਾ ਕੌਣ ਹੈ, ਮੈਂ ਬੜੇ ਸਿਆਣਪ ਨਾਲ ਘਰ ਜੋੜਿਆ, ਬੜੀ ਸਿਆਣਪ ਨਾਲ ਮਾਇਆ ਬਣਾਈ ਹੈ, ਬੜੇ ਸਿਆਣਪ ਨਾਲ ਖੇਤਾਂ ਚਾਹਿਆ, ਬੜੀ ਸਿਆਣਪ ਨਾਲ ਪਰਿਵਾਰ ਨੂੰ ਸਭ ਤੋਂ ਆਪਣੇ ਅਹੰਕਾਰ ਤੇ ਭਰਿਆ ਰਹਿਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਹਉਮੈ ਦਾ ਤੇ ਮਮਤਾ ਦਾ ਰੋਗ ਨਹੀਂ ਲੱਗਦਾ, ਜਿਹੜੇ ਪੂਰੇ ਗੁਰੂ ਕੋਲੋਂ ਸ਼ਬਦ ਦੀ ਦਾਤ ਲੈ ਲੈਂਦੇ ਹਨ। ਸਮਝਦੇ ਨੇ ਜੇ ਮੈਨੂੰ ਕੁਛ ਮਿਲੇ ਹੈ ਤਾਂ ਮੇਰੇ ਵਾਹਿਗੁਰੂ ਦੀ ਕਿਰਪਾ ਨਾਲ ਮਿਲੇ ਹੈ, ਤੂੰ ਆਪੇ ਨੀ ਆਇਆ ਇੱਥੇ, ਇਹ ਕਿਤੇ ਭੁਲੇਖੇ ਚ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਤੇਰੇ ਦਾਣੇ ਖਜਾਤੇ ਸਾਰੇ ਇੱਥੇ। ਗੁਰੂ ਮਹਾਰਾਜ ਕਹਿੰਦੇ ਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਤੂੰ ਆਪੇ ਨੀ ਆਇਆ, ਤੂੰ ਕਿਤੇ ਐਵੇਂ ਹੋਇਆ ਮੈਂ ਯਤਨ ਕਰੇ, ਮੈਂ ਸਭ ਕੁਛ ਕੀਤਾ, ਨਹੀਂ ਨਹੀਂ। ਮਹਾਰਾਜ ਕਹਿੰਦੇ ਕਿ ਨੇ ਪੁੱਛੋ ਮਹਾਰਾਜ ਨੂੰ, ਕਹਿੰਦੇ ਤੇਰੇ ਨੱਕ ਵਿਚ ਨੱਥ ਪਾਈ ਹੈ ਹੁਕਮ ਰੂਪੀ, ਤੇ ਖਸਮ ਵਾਹਿਗੁਰੂ ਦਾ ਫੜੀ ਹੋਈ ਹੈ। ਫਿਰ ਉਹਨੂੰ ਕਰਦਾ ਕੀ ਹੈ ਨੱਥ ਪਕੜ ਕੇ, ਕਿਉਂਕਿ ਬਲਦ ਦੇ ਆਪਾਂ ਨੱਥ ਪਾਉਂਦੇ ਹਾਂ, ਮੂਹਰੋਂ ਖਿੱਚਦਾ ਬਲਦ ਨੂੰ ਨੱਥ ਪਾ ਕੇ, ਮਗਰੋਂ ਡੰਡੇ ਮਾਰ ਕੇ ਤੱਕਦਾ, ਦੋ ਕਰਮ ਹੁੰਦੇ ਨੇ। ਇੱਥੇ ਹੀ ਮਹਾਰਾਜ ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਕਹਿੰਦੇ ਇਹ ਕਿਰਤ ਜਿਹੜੀ ਹੈ ਉਹ ਧੱਕੇ ਦਿੰਦੀ ਹੈ, ਔਰ ਜਿਹੜਾ ਰਿਜਕ ਹੈ, ਜਿਹੜੇ ਦਾਣੇ ਨੇ ਸਾਡੇ ਖਜਾਏ ਵਾਹਿਗੁਰੂ ਪਰਮੇਸ਼ਰ ਨੇ, ਉਹ ਸਾਨੂੰ ਖਿੱਚਦੇ ਨੇ, ਅੱਗੋਂ ਖਿੱਚਦੇ ਨੇ ਉਹ। ਮਹਾਰਾਜ ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ, ਤੂੰ ਆਪੇ ਨੀ ਆਇਆ। ਮਹਾਰਾਜ ਕਹਿੰਦੇ ਤੇਰੇ ਮੈਂ ਦਾਣੇ ਖਜਾਏ ਸੀ ਇੱਥੇ, ਤੇਰੀ ਮੈਂ ਕਿਰਤ ਰੂਪੀ ਨੱਕ ਤੈਨੂੰ ਮੈਂ ਜਿਹੜੀ ਇੱਥੇ ਨੱਕ ਚ ਨੱਥ ਪਾ ਕੇ ਤੈਨੂੰ ਮੈਂ ਤੇਰਾ ਕਿਰਤ ਕਮਾਈ ਇੱਥੇ ਪੈਦਾ ਕੀਤੀ ਸੀ, ਤੇਰੇ ਦਾਣੇ ਖਿਡਾਏ ਹੋਏ ਸੀ, ਇਸ ਕਰਕੇ ਤੂੰ ਆਇਆ ਹੈ। ਸੋ ਤੂੰ ਐਵੇਂ ਹਉਮਾ ਤੇ ਮਮਤਾ ਦੇ ਰੋਗ ਚ ਭਰਿਆ ਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਉਹੀ ਅਕਾਲ ਪੁਰਖ ਵਾਹਿਗੁਰੂ ਲੈ ਕੇ ਆਇਆ, ਉਹਦੀ ਕਿਰਪਾ ਨਾਲ ਤੇਰਾ ਸਾਰਾ ਕੁਛ ਵਧਿਆ, ਉਹਦਾ ਸ਼ੁਕਰਾਨਾ ਕਰਿਆ ਕਰ, ਫਿਰ ਹਉਮੈ ਤੋਂ ਬਚ ਜਾਏਗਾ। ਵੀ ਮੈਂ ਨੀ ਕੁਛ ਕਰਨ ਨੂੰ ਕਹਾ, ਮੈਂ ਨਾ ਹੀ ਕਛ ਹੋ ਨਹੀਂ, ਕਿਚ ਆਏ ਨਾ ਮੋਰਾ, ਅਵਸਰ ਲੱਜਾ ਲਾ ਰਾਖ ਲਿਓ ਸਦਨਾ ਜਨ ਤੋਰਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਗਰੀਬ ਨਿਵਾਜ ਭੰਗਾਣੀ ਦਾ ਯੁੱਧ ਜਿੱਤ ਕੇ, ਯੁੱਧ ਜਿੱਤੇ ਪਹਿਲੀ ਵਾਰ, ਆ ਕੇ ਵਧਾਈਆਂ ਦੇਣ ਲੱਗੇ, ਸਿੱਖ ਸੰਗਤਾਂ ਹੋਰ ਵਧਾਈਆਂ ਦੇਣ ਲੱਗੇ। ਸੱਚੇ ਪਾਤਸ਼ਾਹ ਜੀ ਬੜੀ ਚੜ੍ਹਦੀ ਕਲਾ ਹੋਈ, ਤੁਹਾਨੂੰ ਵਧਾਈਆਂ ਹੋਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਹਦੀਆਂ ਪਾਈ? ਕਹਿੰਦੇ ਜਿੱਤ ਹੋ ਗਈ। ਮਹਾਰਾਜ ਕਹਿੰਦੇ ਮੇਰੀ ਤਾਂ ਜਿੱਤ ਹੋਈ ਨੀ ਹੈ। ਕਹਿੰਦੇ ਹੋਰ ਕਿਹਦੀ ਹੋਈ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਰਪਾ ਕਾਲ ਕੇਰੀ ਪਈ ਜੀਤ ਮੇਰੀ ਰਣੰਗ ਜੀਤ ਆਏ। ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੈਅੰਗ ਗੀਤ ਗਾਏ ਰਣੰਗ ਜੀਤ ਆਏ, ਜੈਅੰਗ ਗੀਤ ਗਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਜੈ ਜੈ ਦੇ ਜਕਾਰੇ ਬੋਲੇ, ਪਰ ਅਕਾਲ ਪੁਰਖ ਵਾਹਿਗੁਰੂ ਦੇ। ਕਹਿੰਦੇ ਉਹਦਾ ਸ਼ੁਕਰਾਨਾ ਕਰੋ, ਇਹ ਤਾਂ ਕਿਰਪਾ ਵਾਹਿਗੁਰੂ ਦੀ ਹੈ, ਮੇਰੀ ਜਿੱਤ ਮੁਫ਼ਤ ਚ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੁਫ਼ਤ ਜੇ ਬਣ ਗਈ ਮੈਨੂੰ, ਲੋਕੀ ਵਧਾਈ ਦਿੰਦੇ। ਦੇਖੋ ਨਾ, ਕਿਰਪਾ ਕਾਲ ਕੇਰੀ ਪਈ ਜੀਤ ਮੇਰੀ ਰਣੰਗ ਜੀਤ ਆਏ, ਜੈਅੰਗ ਗੀਤ ਗਾਏ। ਇਹ ਜੈ ਜੈਕਾਰ ਦੇ ਗੀਤ ਗਾਉਣੇ ਆ, ਵਾਹਿਗੁਰੂ ਪਰਮੇਸ਼ਰ ਦੇ ਉਹਦੀ ਕਿਰਪਾ ਨਾਲ ਹੋਇਆ। ਸੋ ਇਸ ਕਰਕੇ ਹਉਮੈ ਦਾ ਨਾਸ ਕਰਨਾ ਅੰਦਰੋਂ, ਇਹ ਜਿਹੜੇ ਹਉਮੈ ਤੇ ਮੋਹ ਮਮਤਾ ਦਾ ਰੋਗ ਹੈ ਜਿਹੜਾ, ਉਹ ਅੰਦਰੋਂ ਚਲਿਆ ਜਾਂਦਾ ਹੈ ਗੁਰੂ ਕੇ ਸ਼ਬਦ ਨਾਲ।
ਰਾਮ ਭਗਤ ਜਮਕਾ ਭਉ ਭਾਗੈ,
ਜਿਨ੍ਹਾਂ ਦੇ ਅੰਦਰੋਂ ਰਾਮ ਦੀ ਭਗਤੀ ਕਰਨ ਦੇ ਨਾਲ ਜਮਾਂ ਦਾ ਡਰ, ਜਿਹੜਾ ਰਮੇ ਹੋਏ ਰਾਮ ਵਾਹਿਗੁਰੂ ਦੀ ਭਗਤੀ ਕਰਨ ਨਾਲ ਜਮਾਂ ਦਾ ਡਰ ਵੀ ਭੱਜ ਜਾਂਦਾ ਹੈ।
ਜਮ ਜੰਦਾਰ ਨਾ ਲਾਗੈ ਮੋਹੇ,
ਜਮ ਜੰਦਾਰ ਨਾ ਲਾਗੈ ਮੋਹੇ। ਹੁਣ ਜਿਹੜਾ ਜਮ ਜੰਦ ਦਾ ਅਰੀ ਦੁਸ਼ਮਣ ਹੈ ਨਾ, ਜਾਂ ਜਮ ਜੰਦਾਰ, ਜਮ ਦਾ ਡੰਡਾ ਬੜਾ ਭੈੜਾ ਹੈ, ਹੁਣ ਉਹ ਮੇਰੇ ਲੱਗਦਾ ਨੀ ਹੈ, ਮੇਰਾ ਬਚਾਓ ਹੋ ਗਿਆ ਹੈ, ਉਹ ਜਮਾਂ ਦੇ ਡੰਡੇ ਤੋਂ ਬਚ ਗਏ ਹਾਂ।
ਨਿਰਮਲ ਨਾਮ ਹਿਰਦੈ ਹਰ ਸੋਹੇ,
ਹੁਣ ਮੇਰੇ ਅੰਦਰ ਜਿਹੜਾ ਨਿਰਮਲ ਲੈਲ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦਾ ਹਰੀ ਨਾਮ ਹੈ, ਉਹ ਮੇਰੇ ਅੰਦਰ ਸੁਭਾਏਮਾਨ ਹੋ ਗਿਆ ਹੈ। ਧੋਂਦਾ ਸੁਭਾਏਮਾਨ ਸੋਹੇ ਸੋਹਦਾ ਹੈ ਮੇਰੇ ਅੰਦਰ।
ਸ਼ਬਦ ਵਿਚਾਰ ਭਏ ਨਿਰੰਕਾਰੀ,
ਕਹਿੰਦੇ ਹੁਣ ਸ਼ਬਦ ਦਾ ਵਿਚਾਰ ਕਰਦੇ ਕਰਦੇ ਐਸੀ ਕਿਰਪਾ ਹੋ ਗਈ, ਨਿਰੰਕਾਰੀ ਬਣ ਗਏ, ਨਿਰੰਕਾਰ ਦਾ ਰੂਪੇ ਬਣ ਗਏ ਹਾਂ, ਜਾਂ ਨਿਰੰਕਾਰੀ ਨਿਰੰਕਾਰ ਨੂੰ ਜਪਣ ਵਾਲੇ ਬਣ ਗਏ ਹਾਂ। ਕਿਉਂਕਿ ਰਸਤੇ ਜਾਣ ਵਾਲਾ ਰਾਹ ਹੀ ਹੁੰਦਾ, ਘਾਹ ਖੋਦਣ ਵਾਲਾ ਕਾਹੀ ਘਾਹ ਹੀ ਹੁੰਦਾ, ਇਸੇ ਕਰਕੇ ਨਿਰੰਕਾਰ ਦਾ ਨਾਮ ਜਪਣ ਵਾਲਾ ਨਿਰੰਕਾਰੀ ਹੁੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਨਾਮ ਜਪਦੇ ਜੋ ਨਿਰੰਕਾਰੀ ਬਣ ਗਏ, ਤੇਰਾ ਰੂਪ ਹੀ ਬਣ ਗਏ ਹਾਂ, ਤੇਰੀ ਕਿਰਤ ਕਰਦੇ ਕਰਦੇ ਤੇਰੇ ਸਰੂਪ ਹੀ ਬਣ ਗਏ ਹਾਂ, ਨਿਰੰਕਾਰੀ ਹੋ ਗਏ ਹਾਂ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਪਾਸ਼ਕ ਹੋ ਗਏ ਹਾਂ।
ਗੁਰਮਤ ਜਾਗੇ ਦੁਰਮਤ ਪਰਹਾਰੀ,
ਹੁਣ ਕਹਿੰਦੇ ਅੰਦਰ ਗੁਰਮਤ ਜਾਗ ਪਈ ਹੈ, ਗੁਰਮਤ ਦਾ ਪ੍ਰਕਾਸ਼ ਹੋ ਗਿਆ ਹੈ, ਤੇ ਜਿਹੜੀ ਦੁਰਮਤ ਖੋਟੀ ਮਤ ਸੀ ਨਾ ਗਾਣੇ ਬਜਾਣੇ ਸੁਣਨ ਵਾਲੀ, ਉਹਦਾ ਨਾਸ ਹੋ ਗਿਆ ਅੰਦਰੋਂ। ਹੁਣ ਗੁਰੂ ਦੀ ਮਤ ਸੁਣਨੀ ਚੰਗੀ ਲੱਗਦੀ ਹੈ, ਦੂਜਾ ਪਾਸਾ ਚੰਗਾ ਨਹੀਂ ਲੱਗਦਾ ਹੈ, ਹੁਣ ਕਿਰਪਾ ਹੋ ਗਈ ਹੈ।
ਅਨ ਦਿਨ ਜਾਗ ਰਹੇ ਲਿਵਲਾਈ,
ਅਨ ਦਿਨ ਜਾਗ ਅਗਨ ਅਨ ਦਿਨ, ਹੁਣ ਦਿਨ ਤੇ ਰਾਤ, ਦਿਨੇ ਵੀ ਤੇ ਰਾਤ ਨੂੰ ਵੀ ਜਾਗ ਪਏ ਹਾਂ ਆਪਾਂ, ਮਾਇਆ ਮੋਹ ਦੀ ਨੀਂਦ ਚੋਂ ਜਾਗੇ ਹਾਂ, ਔਰ ਵਾਹਿਗੁਰੂ ਪਰਮੇਸ਼ਰ ਨਾਲ ਲਿਵ ਜੁੜ ਗਈ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਕੇ ਜਿਹੜੀ ਮਾਇਆ ਅਵਿਦਿਆ ਦੀ ਨੀਂਦ ਵਿਚ ਸੁੱਤੇ ਪਏ ਸੀ ਨਾ, ਉਸ ਚੋਂ ਜਗਾ ਦਿੱਤੇ ਹਾਂ। ਜਿਹੜੀ ਸਰੀਰ ਕਰਕੇ ਪੰਜ ਛੇ ਘੰਟੇ ਸੌਣਾ ਨਹੀਂ ਤੇ ਸੌਣੀ ਚਾਹੀਦੀ ਹੈ, ਪਰ ਜਿਹੜੀ ਅਵਿਦਿਆ ਅਗਿਆਨਤਾ ਦੀ ਨੀਂਦ ਵਿਚ ਸੁੱਤੇ ਪਏ ਸੀ, ਜਗਾ ਕੇ ਹੁਣ ਆਪਣੀ ਦੇਵ ਆਪਣੇ ਨਾਲ ਜੋੜ ਲਏ ਹਾਂ।
ਜੀਵਨ ਮੁਕਤ ਗਤ ਅੰਤਰ ਪਾਈ,
ਹੁਣ ਜਿਹੜੀ ਜੀਵਨ ਦੀ ਜੁਗਤੀ ਸੀ ਨਾ, ਗਤ ਮਰਜਾਦਾ ਜੀਵਨ ਦਾ ਜਿਹੜਾ ਢੰਗ ਸੀ, ਉਹ ਅੰਦਰੋਂ ਹੀ ਪਾ ਲਿਆ ਹੈ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਕਰਨ ਲਈ ਹੈ। ਗਿਆਨ ਅੰਦਰ ਹੀ ਪੈਦਾ ਹੁੰਦਾ ਹੈ, ਬਾਹਰ ਨਹੀਂ, ਅੰਦਰੋਂ ਗਿਆਨ ਪੈਦਾ ਹੋ ਕੇ ਬਾਹਰ ਦਿਸਦਾ ਹੈ। ਇਸ ਕਰਕੇ ਅੰਦਰੋਂ ਹੀ ਜੀਵਨ ਦੀ ਗਤ ਮਰਜਾਦਾ ਜਿਹੜੀ ਸੀ, ਜੁਗਤੀ ਸੀ ਜਿਹੜੀ, ਉਹ ਅੰਦਰੋਂ ਹੀ ਪਾ ਲਈ ਹੈ।
ਅਲਿਪਤ ਗੁਫਾ ਰਹੇ ਨਿਰਾਰੇ,
ਕਹਿੰਦੇ ਆਤਮ ਗੁਫਾ ਜਿਹੜੀ ਹੈ ਨਾ, ਜਿਹੜਾ ਸਰੀਰ ਰੂਪੀ ਕਾਇਆ ਗੁਫਾ ਹੈ, ਭਾਵ ਕਿ ਨਿਰਵਿਕਲਪ ਹੋ ਜਾਣਾ, ਸਾਰੀਆਂ ਜਿਹੜੀਆਂ ਮਨ ਦੀਆਂ ਇੱਛਾਵਾਂ ਮਿਟਾ ਦੇਣੀਆਂ, ਇਹ ਗੁਫਾ ਬਣਾਈ ਹੈ। ਮੈਂ ਪਹਾੜ ਦੀ ਗੁਫਾ ਚ ਬਹਿ ਕੇ ਤੇ ਮਨ ਫਿਰ ਵੀ ਘਰੇ ਫਿਰਦਾ ਰਹਿੰਦਾ, ਇਸ ਕਰਕੇ ਮੈਂ ਉਸ ਨੂੰ ਗੁਫਾ ਬਣਾਇਆ, ਜਿਹੜਾ ਸਾਰੇ ਮੋਹ ਮਮਤਾ ਦਾ ਤਿਆਗ ਕਰ ਰੂਪੀ ਗੁਫਾ ਦੇ ਵਿੱਚ ਹੁਣ ਨਿਰਾਲੇ ਨਿਰਾਲੇ ਹੀ ਰਹਿੰਦੇ ਹਾਂ, ਵਾਹਿਗੁਰੂ ਪਰਮੇਸ਼ਰ ਨਾਲ ਜੁੜ ਕੇ ਰਹਿੰਦੇ ਹਾਂ।
ਤਤ ਕਰ ਪੰਜ ਸ਼ਬਦ ਸੰਘਾਰੇ,
ਜਿਹੜੇ ਤਤਕਰ ਸੀ ਨਾ, ਪੰਜ ਚੋਰ ਕਾਮ ਆਦਿਕ, ਇਹ ਬੜੇ ਠਿੱਠ ਕਰਦੇ ਸੀ, ਚੋਰੀ ਕਰਦੇ ਸੀ, ਜਿਹੜੇ ਗੁਰ ਦਿਖ ਲਾਈ ਮੋਰੀ ਜਿਤ ਮਿਰਗ ਪਰਤ ਹੈ, ਚੋਰੀ ਮੂੰਦਲੀਏ ਦਰਵਾਜੇ, ਬਾਜੀ ਵਾਲੇ ਅਨਹਦ ਬਾਜੇ, ਇਹ ਜਿਹੜੇ ਪੰਜ ਤਤਕਰ ਗੁਰ ਸ਼ਬਦ ਸੰਘਾਰੇ, ਇਹ ਗੁਰੂ ਦੇ ਸ਼ਬਦ ਨਾਲ ਇਹਨਾਂ ਨੂੰ ਮਾਰ ਲਿਆ ਹੈ, ਇਹ ਗੁਰੂ ਦੇ ਸ਼ਬਦ ਰੂਪੀ ਖੰਡੇ ਨਾਲ ਇਹ ਸਾਰਿਆਂ ਦਾ ਸਿਰ ਕੱਟ ਦਿੱਤਾ ਹੈ, ਸਾਰੇ ਹੁਣ ਕੁਛ ਕਰਨ ਯੋਗ ਨਹੀਂ ਰਹਿ ਗਏ ਹਨ। ਗੁਰੂ ਕੇ ਸ਼ਬਦ ਰੂਪੀ ਖੰਡੇ ਨੇ ਇਹਨਾਂ ਸਾਰਿਆਂ ਨੂੰ ਮਾਰ ਦਿੱਤਾ ਹੈ, ਐਸਾ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਪੰਜੇ ਚੋਰ ਇਹ ਵੀ ਮਾਰੇ ਗਏ ਹਨ ਕਾਮਯਾਦਿਕ ਜੋ ਹਨ।
ਪਰ ਘਰ ਜਾਏ ਨਾ ਮਨ ਡੋਲਾਏ।
ਹੁਣ ਮਹਾਰਾਜ ਕਹਿੰਦੇ ਪਾਈ ਹੈ ਜੋਗੀ ਪਰ ਘਰ ਜਾਏ ਨਾ ਮਨ ਡੋਲਾਏ। ਪਰਾਏ ਘਰਾਂ ਵਿਚ ਜਾ ਕੇ ਪਰਾਏ ਪਦਾਰਥਾਂ ਨੂੰ ਦੇਖ ਕੇ ਮਨ ਨੂੰ ਡਲਾਉਣਾ ਨੀ ਚਾਹੀਦਾ ਕਿ ਮੇਰੇ ਕੋਲ ਨੀ ਹੈਗੇ ਇਹ ਜੀ, ਇਹ ਮੇਰੇ ਕੋਲ ਇੰਨੀ ਵਧੀਆ ਗੱਡੀ ਮੇਰੇ ਕੋਲ ਹੋਣੀ ਚਾਹੀਦੀ ਸੀ, ਮੇਰੇ ਕੋਲ ਹੈ ਨੀ, ਮਨ ਡੋਲਦਾ ਰਹੇ। ਤੇਰੀ ਪ੍ਰਾਰਭ ਤੇਰੇ ਨਾਲ ਹੈ, ਅਗਲੇ ਦੀ ਅਗਲੇ ਨਾਲ ਹੈ, ਐਵੇਂ ਮਨ ਨੂੰ ਡੁਲਾਇਆ ਨਾ ਕਰ। ਫਿਰ ਫਰੀਦ ਭਗਤ ਜੀ ਕਹਿੰਦੇ ਇਸ ਗੱਲ ਨੂੰ ਕਹਿੰਦੇ ਨੇ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਰੁੱਖਾ ਮਿਰਚਾ ਖਾਏ ਕਹਿ ਠੰਡਾ ਪਾਣੀ ਪੀਓ। ਆਪਣੇ ਘਰ ਦਾ ਰੁੱਖਾ ਮਿਰਚਾ ਹੀ ਖਾ ਲੈ ਔਰ ਠੰਡਾ ਪਾਣੀ ਕੱਢ ਕੇ ਖੂਹ ਤੋਂ ਪੀ ਲੈ, ਕਹਿੰਦਾ ਇਸ ਨੂੰ ਅੰਮ੍ਰਿਤ ਜਾਣ ਲੈ। ਪਰਾਏ ਘਰਾਂ ਵਿਚ ਮਨ ਨਾ ਡੋਲਾ। ਪਰ ਘਰ ਜਾਏ ਨਾ ਮਨ ਡੋਲਾਏ। ਪਰਾਏ ਦੇ ਘਰ ਦੇ ਪਦਾਰਥਾਂ ਨੂੰ ਵੇਖ ਕੇ ਮੇਰੀ ਕੋਠੀ ਵੀ ਇਹੀ ਜੀ ਹੁੰਦੀ ਚੰਗਾ ਸੀ, ਮੇਰੇ ਕੋਲ ਵੀ ਏਡੀ ਵੱਡੀ ਗੱਡੀ ਹੁੰਦੀ ਚੰਗਾ ਸੀ, ਇਹਦੇ ਕੋਲ ਕਿਉਂ ਹੈ? ਇਹ ਮਨ ਨੂੰ ਡੁਲਾ ਨਾ, ਜਿਹੜਾ ਕੁਛ ਤੇਰੇ ਕੋਲ ਉਹਦਾ ਸ਼ੁਕਰਾਨਾ ਕਰ। ਜਾਂ ਪਰ ਘਰ ਜਾਏ ਨਾ ਮਨ ਡੋਲਾਏ। ਪਰਾਏ ਘਰਾਂ ਦੀਆਂ ਪਰਾਈਆਂ ਇਸਤਰੀਆਂ ਨੂੰ ਸੁੰਦਰਤਾ ਵੇਖ ਕੇ ਆਪਣੇ ਮਨ ਨੂੰ ਡੁਲਾ ਨਾ, ਮਨ ਨੂੰ ਡੋਲਣਾ ਦੇ, ਵਿਸ਼ਵ ਕਰਨ ਨਾਲ ਨਾ ਤੱਕ ਉਹਨਾਂ ਨੂੰ, ਉਹਨਾਂ ਨੂੰ ਦੇਖ, ਉਹਨਾਂ ਦੀ ਸੁੰਦਰਤਾ ਨੂੰ ਵੇਖ ਰੱਜ ਰੱਜ ਕੇ। ਪਰ ਵੇਖਣਾ ਕਿਵੇਂ ਹੈ? ਆਪਣੀ ਮਾਂ ਬਣਾ ਕੇ, ਭੈਣ ਬਣਾ ਕੇ, ਧੀ ਬਣਾ ਕੇ ਵੇਖਣਾ, ਦੇਖੀ ਜਾ, ਕਿਉਂਕਿ ਸੁੰਦਰਤਾ ਵਾਹਿਗੁਰੂ ਦਿੱਤੀ ਹੋਈ ਹੈ, ਉਹਦੀ ਸੁੰਦਰਤਾ ਵੇਖਣੀ ਔਰ ਆਪਣੀ ਨਿਗਾਹ ਨੂੰ ਫਿਲਟਰ ਕਰਕੇ ਵੇਖ। ਜਿਵੇਂ ਪਾਣੀ ਗੰਦਾ ਹੋ ਜਾਏ ਫਿਲਟਰ ਕਰਕੇ ਸਾਫ ਹੋ ਜਾਂਦਾ ਹੈ, ਜੇ ਤੇਰਾ ਹਿਰਦਾ ਗੰਦਾ ਹੋ ਗਿਆ ਨਾ, ਫਿਰ ਆਪਣੀ ਨਿਗਾਹ ਨੂੰ ਫਿਲਟਰ ਕਰ ਲੈ, ਫਿਰ ਵੇਖ ਉਸ ਨੂੰ। ਕਿਵੇਂ ਵੇਖ? ਕਿ ਮੇਰੇ ਵਾਹਿਗੁਰੂ ਪਰਮੇਸ਼ਰ ਨੇ ਕਿੰਨੀ ਸੁੰਦਰਤਾ ਦਿੱਤੀ ਹੈ ਇਸ ਨੂੰ, ਮੇਰੇ ਅਕਾਲ ਪੁਰਖ ਨੇ ਕਿੰਨੀ ਸੁੰਦਰਤਾ ਦਿੱਤੀ ਹੈ ਇਸ ਨੂੰ। ਮੇਰਾ ਅਕਾਲ ਪੁਰਖ ਵਾਹਿਗੁਰੂ ਕਿੰਨਾ ਸੋਹਣਾ ਹੋਵੇਗਾ ਜਿਹਨੇ ਇੰਨਾ ਸੁੰਦਰ ਬਣਾਇਆ। ਇਉਂ ਵੇਖਦਾ ਕਰ, ਵੇਖਣ ਦਾ ਨੀ ਡਰ ਹੈ, ਪਰ ਚੰਗੀ ਭਾਵਨਾ ਨਾਲ ਵੇਖ। ਪਰ ਕਰ ਜਾਏ ਨਾ ਮਨ ਡੋਲਾਏ। ਪਰ ਇਸਤਰੀਆਂ ਵੱਲ ਤੱਕ ਕੇ ਮਨ ਨੂੰ ਡੁਲਾਉਣਾ ਨੀ ਚਾਹੀਦਾ। ਜਾਂ ਪਰ ਕਰ ਜਾਏ ਨਾ ਮਨ ਡੋਲਾਏ। ਆਪਣੇ ਗੁਰੂ ਨੂੰ ਛੱਡ ਕੇ ਗੁਰਮੁਖ ਪਿਆਰਿਓ, ਫਿਰ ਹੋਲਾ ਦੇਵੀ ਦੇਵਤਿਆਂ ਮਗਰ ਮਨ ਨੀ ਡੁਲਣਾ ਚਾਹੀਦਾ। ਸਾਧਾ ਸੰਤਾਂ ਮਗਰ ਫਿਰ ਰਹਿਣਾ, ਭੂਤਾਂ ਕੱਢਣ ਵਾਲਿਆਂ ਮਗਰ, ਅਜਮੇਰੀ ਬਾਬਿਆਂ ਮਗਰ ਔਰ ਜੰਤਰਾਂ ਮੰਤਰਾਂ ਵਾਲਿਆਂ ਮਗਰ ਤੁਰੇ ਫਿਰਦੇ ਰਹਿਣਾ। ਕਿੱਡੀ ਹਾਸੋ ਹੀਰੀ ਗੱਲ ਹੈ। ਮੈਂ ਆ ਪਿੱਛੇ ਜੇ ਪੈਰ ਤੇ ਬੈਠਾ ਸੀ ਔਰ ਉੱਥੇ ਬੈਠੇ ਬੈਠੇ ਗੱਲ ਚੱਲ ਪਈ, ਉਹ ਅੰਮ੍ਰਿਤਧਾਰੀ ਪਰਿਵਾਰ ਤੇ ਇੱਕ ਮੇਰੇ ਕੋਲ ਬੈਠਾ ਅੰਮ੍ਰਿਤਸਰ ਤਾਂ ਹੈ ਸੀ ਉਹ, ਪਰ ਉਹ ਨਿਤਨੇਮੀ ਨਹੀਂ ਸੀ, ਪਰ ਮੈਂ ਦ੍ਰਿੜ ਵਿਸ਼ਵਾਸ ਦੀ ਗੱਲ ਕਰਦਾ ਉਹਦੀ। ਉਹ ਕਹਿੰਦਾ ਮੈਨੂੰ ਬੜਾ, ਬਾਬਾ ਜੀ ਮੈਨੂੰ ਦੱਸਣ ਲੱਗਿਆ, ਬਾਬਾ ਜੀ ਬੜਾ ਰੋਗ ਸੀ ਮੈਨੂੰ, ਮੈਂ ਗੁਰੂ ਦੁਆਰੇ ਜਾਂਦਾ ਰਿਹਾ, ਬੜੀਆਂ ਦੇਗਾਂ ਲਾਈਆਂ, ਬੜੇ ਸੁੱਖਣਾ ਸੁੱਖੀਆਂ, ਬਹੁਤ ਕੁਛ ਕੀਤਾ ਪਰ ਠੀਕ ਨੀ ਹੋਇਆ। ਫਿਰ ਇੱਕ ਤਾਂ ਪਤਾ ਨੀ ਕੋਈ ਪੀਰ ਫਕੀਰ ਦੀ ਜਗ੍ਹਾ, ਉੱਥੇ ਜਾ ਕੇ ਠੀਕ ਹੋ ਗਿਆ ਮੈਂ, ਹੁਣ ਮੈਂ ਠੀਕ ਹੋ ਗਿਆ। ਮੈਂ ਤੇ ਚੁੱਪ ਜੀ ਕਰ ਗਿਆ, ਮਾਂ ਚਲੋ ਆਏ ਆ, ਕਹੂਗਾ ਚੰਗਾ ਚਾਹ ਪਾਣੀ ਪਿਆ ਲਿਆ, ਗੱਲ ਤੇ ਕਹਿ ਦੀ। ਉਹ ਕੋਲੋਂ ਬੈਠਿਆ ਉਹ ਬੋਲ ਪਿਆ, ਉਸ ਦਿਨ ਕਹਿਣ ਲੱਗਿਆ, ਕਹਿੰਦੇ ਬਹੁਤ ਮਾੜਾ ਕੀਤਾ। ਕਹਿੰਦੇ ਭਾਅ ਜੀ ਮਾੜਾ ਕਿਉਂ ਕੀਤਾ? ਹੁਣ ਜਦੋਂ ਬਿਮਾਰੀ ਲੱਗੀ ਸੀ ਮੈਨੂੰ, ਉਹ ਕਹਿਣ ਲੱਗਿਆ ਗੁਰਮੁਖ ਪਿਆਰਿਆ ਗੱਲ ਸੁਣ ਲੈ, ਤੂੰ ਗੁਰਸਿੱਖ ਹੈ, ਗੁਰੂ ਘਰ ਦੇ ਵਿੱਚ ਜਾ ਕੇ ਤੇਰੀ ਮੌਤ ਹੋ ਜਾਂਦੀ 100 ਗੁਣੇ ਚੰਗੀ ਸੀ, ਪਰ ਗੁਰੂ ਘਰ ਨੂੰ ਛੱਡ ਕੇ ਤੂੰ ਰੋਗ ਟੁੱਟ ਗਿਆ, ਤੇਰਾ 100 ਗੁਣੇ ਮਾੜਾ ਹੈ, ਫਿਰ ਕੀ ਬਚ ਜਾਏਗਾ? ਮੈਂ ਕਿਹਾ ਵਾਹ ਬਈ ਵਾਹ, ਤੂੰ ਬਾਣੀ ਪੜਧਾਰੀ, ਇੰਨਾ ਤੈਨੂੰ ਤੁਹਾਨੂੰ ਸਮਝ ਕਿਵੇਂ? ਕਹਿੰਦਾ ਮੈਨੂੰ ਤਾਂ ਗੁਰੂ ਤੇ ਭਰੋਸਾ ਇਸ ਤਰ੍ਹਾਂ ਗੱਲ ਦਾ। ਮੈਂ ਇਹ ਵੀ ਚੰਗਾ, ਉਹ ਕਹਿੰਦਾ, ਉਹਨੇ ਉਹਦੇ ਤੁਰ ਜਵਾਬ ਦਿੱਤਾ, ਕਹਿੰਦੇ ਗੁਰੂ ਘਰ ਦੇ ਨਾਲ ਜੁੜੇ ਜੁੜੇ ਮਰ ਜਾਂਦਾ ਚੰਗਾ ਸੀ, ਕੋਈ ਫਰਕ ਨੀ ਪੈਂਦਾ ਸੀ, ਮਰਨਾ ਤੇ ਹੈ। ਇਸ ਕਰਕੇ ਪਰ ਘਰ ਜਾਏ ਨਾ ਮਨ ਡੋਲਾਏ। ਇਹ ਗੁਰਮੁਖ ਪਿਆਰਿਓ, ਜਾ ਕਾ ਸਾਹਿਬ ਡਾਢਾ ਹੋਏ, ਜਿਹਦਾ ਐਡਾ ਵੱਡਾ ਗੁਰੂ ਹੋਵੇ, ਗੁਰੂ ਗ੍ਰੰਥ ਸਾਹਿਬ, ਉਹਨੂੰ ਛੱਡ ਕੇ ਅਸੀਂ ਪਰਾਇਆ ਘਰ ਚ ਮਨ ਡੋਲੇ ਸਾਡਾ, ਫਿਰ ਉਹਨਾਂ ਅਸੀਂ ਜੰਤਰਾਂ ਮੰਤਰਾਂ ਵਾਲਾ ਕੋਈ ਤੁਰੇ ਫਰੀਏ, ਫਿਰ ਅਸੀਂ ਬੰਦਿਆਂ ਤੇ ਵਿਸ਼ਵਾਸ ਕਰੀਏ, ਫਿਰ ਅਸੀਂ ਬੰਦਿਆਂ ਦੇ ਅਗਰ ਤੁਰੇ ਫਰੀਏ। ਆ ਮੈਂ ਪਹਿਲੀ ਵਾਰ ਇੱਥੇ ਜਦੋਂ ਆਇਆ ਨਾ, ਇੱਕ ਸੰਤ ਇੱਥੇ ਆਉਂਦਾ ਸੀ, ਮੈਂ ਇੱਕ ਸੰਤ ਦਾ ਨਾਂ ਲੈ ਲਾ, ਇੱਕ ਮਾਈ ਕਹਿੰਦੀ ਬਾਬਾ ਜੀ ਤੁਸੀਂ ਸੰਤ ਦਾ ਨਾਂ ਨਾ ਲਓ, ਇਹ ਤਾਂ ਗੁਰੂ ਗੋਬਿੰਦ ਸਿੰਘ ਹੈ। ਮੈਂ ਕਿਹਾ ਬਾਈ ਰਹਿਣ ਦੇ, ਤੂੰ ਗੁਰੂ ਗੋਬਿੰਦ ਸਿੰਘ ਤੈਨੂੰ ਹੋਣਾ, ਰਹਿਣ ਦੇ ਤੂੰ ਇਸ ਗੱਲ ਨੂੰ। ਉਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਸੀ ਛਿੱਤਰਾਂ ਦੇ ਹਾਰ ਲੈ ਕੇ ਖੜੇ ਹੁੰਦੇ ਨੇ ਉੱਥੇ, ਕਦੇ ਉਹਦੇ ਪਾਉਣਾ। ਹੁਣ ਉਹਨੂੰ ਪੁੱਛੇ ਵੀ, ਹੁਣ ਪੁੱਛਿਆ ਮੈਂ ਮਾਈ ਹੁਣ ਦੱਸ, ਹੁਣ ਉਹਨੂੰ ਇੱਥੇ ਵੜਨ ਨੀ ਦਿੰਦੇ, ਤੁਸੀਂ ਬੰਦੇ ਨੂੰ ਚੁੱਕੋਗੇ ਪਹਿਲਾਂ ਔਰ ਫਿਰ ਬੰਦੇ ਦੀ ਅੱਗ ਉਹਦੇ ਵਿੱਚ ਨੁਕਸ ਕੱਟੋਗੇ, ਫਿਰ ਨੁਕਸ ਕੱਟ ਕੇ ਉਹਨੂੰ, ਕਿਉਂਕਿ ਪਹਿਲਾਂ ਉਹਨੂੰ ਫੁੱਲਾਂ ਦੇ ਹਾਰਾਂ ਨਾਲ ਲਿਆਓਗੇ, ਫਿਰ ਪੈਦਾ ਕਰੋਗੇ ਛਿੱਤਰਾਂ ਦੇ ਹਾਰਾਂ ਨਾਲ, ਪੈਦਾ ਕੀ ਹੈ? ਇਸੇ ਕਰਕੇ ਸਾਨੂੰ ਗੁਰੂ ਨਾਲ ਜੋੜਿਆ ਕਿ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੋ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਰਾਏ ਘਰਾਂ ਚ ਨਾ ਜਾਓ। ਜਿਹੜਾ ਪਰ ਕਰ ਜਾਏ ਨਾ ਮਨ ਡੋਲਾਏ। ਆਪਣੇ ਗੁਰੂ ਨੂੰ ਛੱਡ ਕੇ ਪਰਾਏ ਪੀਰਾਂ ਫਕੀਰਾਂ ਸਾਧੂ ਸੰਤਾਂ ਹੋਰ, ਹਾਂ ਕਿਸੇ ਦਾ ਮਹਾਤਮਾ ਹੈ, ਬਾਣੀ ਪੜ੍ਹਨ ਵਾਲਾ ਹੈ, ਉਹਨਾਂ ਦਾ ਸਤਿਕਾਰ ਕਰਨਾ ਕੋਈ ਗੁਨਾਹ ਨਹੀਂ ਹੈ, ਹਰ ਇੱਕ ਬੰਦੇ ਦੀ ਕਰੋ, ਪਰ ਇੰਨੇ ਨਾ ਚੁੱਕੋ ਕਿ ਉਹਨੂੰ ਰੱਬ ਦੇ ਗੁਰੂ ਦੇ ਬਰਾਬਰ ਲੈ ਜਾਓ। ਉਹਦਾ ਵੀ ਕਸੂਰ ਨੀ ਵਿਚਾਰਿਆਂ ਦਾ, ਪਾਪ ਦੇ ਭਾਗੀ ਵੀ ਅਸੀਂ ਬਣਦੇ ਹਾਂ, ਉਹਦੇ ਕੀ ਕਸੂਰ ਹੈ? ਹੁਣ ਟਾਇਰ ਚ ਹਵਾ ਉਨੀ ਕੁ ਪਾਓ ਜਿਹਦੀ ਨਾਲੇ ਭਾਰ ਚੁੱਕੀ ਜਾਏ ਟਰੱਕਾਂ ਦੇ, ਔਰ ਨਾਲੇ ਉਹ ਠੀਕ ਉਹ ਟਾਇਰ ਹੀ ਬਚਿਆ ਰਹੇ। ਜੇ ਟਾਇਰ ਚ ਹਵਾ ਹੀ ਇੰਨੀ ਪਾਤੀ ਕਿ ਉਹਨੇ ਫਟੇ ਜਾਣੇ, ਉਸ ਤੋਂ ਵੱਧ ਹੁਣ ਪਾੜ ਲਈਏ ਨਾ ਉਹ ਕੰਮ ਜੋਗਾ ਰਹਿਣਾ, ਨੁਕਸਾਨ ਕਰਾਂਗੇ। ਇਸ ਕਰਕੇ ਅਸੀਂ ਜਦੋਂ ਹਵਾ ਕਿਤੇ ਭਰਦੇ ਹਾਂ ਬਹੁਤੀ ਭਰਦੇ ਹਾਂ, ਜਦੋਂ ਬੈਕ ਮਾਰਦੇ ਬਹੁਤਾ ਮਾਰਦੇ ਹਾਂ, ਤੋ ਇਹ ਪੜ ਕਰ ਜਾਏ ਨਾ ਮਨ ਡੋਲ ਆਏ। ਪਰਾਏ ਘਰਾਂ ਵਿੱਚ ਜਾ ਕੇ ਆਪਣੇ ਮਨ ਨੂੰ ਡਰਾਉਣੀ ਚਾਹੀਦਾ, ਆਪਣੇ ਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।
ਸਹਿਜ ਨਿਰੰਤਰ ਰਹੋ ਸਮਾਏ,
ਇੱਕ ਰਸ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਵਿੱਚ ਸਮਾਏ, ਉਹਦੇ ਵਿੱਚ ਸਮਾ ਜਾਂਦੇ ਹਨ ਗੁਰਮੁਖ ਪਿਆਰੇ।
ਗੁਰਮੁਖ ਜਾਗ ਰਹੇ ਅਵਧੂਤਾ,
ਗੁਰਮੁਖ ਜਾਗ ਰਹੇ ਅਵਧੂਤਾ, ਜਿਹੜੇ ਗੁਰਮੁਖ ਜਾਗੇ ਨੇ ਅਵਿਦਿਆ ਦੀ ਨੀਂਦ ਵਿੱਚੋਂ, ਅਵਧੂਤਾ ਉਹ ਤਿਆਗੀ ਨੇ, ਉਹ ਸਾਧੂ ਅਸਲ ਨੇ, ਉਹ ਨੇ ਜਿਹੜੇ ਜਾਗ ਰਹੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ।
ਸਾਧ ਵੈਰਾਗੀ ਤਤ ਪਰੋਤਾ,
ਸਦਾ ਵੈਰਾਗੀ ਉਹ ਨੇ ਜਿਨ੍ਹਾਂ ਨੇ ਤਤ ਵਸਤੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਪਰੋ ਲਿਆ ਹੈ।
ਜਗ ਸੂਤਾ ਮਰਿਆ ਵੈ ਜਾਏ,
ਮਹਾਰਾਜ ਕਹਿੰਦੇ ਸੰਸਾਰ ਸੁੱਤਾ ਪਿਆ, ਮਰ ਕੇ ਆਉਂਦਾ, ਜਮ ਕੇ ਆਉਂਦਾ ਤੇ ਮਰ ਕੇ ਚਲਿਆ ਜਾਂਦਾ ਹੈ। ਜਮ ਕੇ ਆਉਣਾ ਤੇ ਮਰ ਕੇ ਜਾਣ ਦਾ ਚੱਕਰ ਨਹੀਂ ਮਿਲਦਾ ਹੈ, ਕਿਉਂਕਿ ਅਵਿਦਿਆ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ ਹੈ, ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ।
ਬਿਨ ਗੁਰ ਸ਼ਬਦ ਨਾ ਸੋਝੀ ਪਾਏ,
ਬਿਨਾਂ ਗੁਰੂ ਦੇ ਸ਼ਬਦ ਤੋਂ ਸੋਝੀ ਨਹੀਂ ਪੈਂਦੀ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ, ਇਸ ਗੱਲ ਨੂੰ ਵਾਰ ਵਾਰ ਸਮਝਾਉਂਦੇ ਨੇ ਗੁਰੂ ਜੀ। ਬਿਨਾਂ ਗੁਰੂ ਕੇ ਸ਼ਬਦ ਤੋਂ, ਬਿਨਾਂ ਗੁਰੂ ਦੇ ਸ਼ਬਦ ਤੋਂ, ਜਪੇ ਤੋਂ ਬਿਨਾਂ ਸੋਝੀ ਨਹੀਂ ਮਿਲਦੀ। ਯਤਨ ਕਰ ਲੋ ਜਿੱਥੇ ਮਤ, ਉਹ ਕਹਿੰਦੇ ਹਨ ਗੁਰੂ ਮਹਾਰਾਜ ਸੁਣੋ,
ਅਨਹਦ ਸ਼ਬਦ ਵਜੈ ਦਿਨ ਰਾਤੇ,
ਇਹਨਾਂ ਦੇ ਗੁਰੂ ਦੇ ਸ਼ਬਦ ਦੀ ਕਿਰਪਾ ਹੋ ਗਈ, ਉਹਨਾਂ ਦੇ ਅੰਦਰ ਅਨਹਦ ਸ਼ਬਦ ਜਿਹੜਾ ਪਹਿਲਾਂ ਵਿਆਖਿਆ ਕਰਕੇ ਹਟੇ ਆ, ਇਹ ਪੰਜ ਪ੍ਰਕਾਰ ਦਾ ਸ਼ਬਦ ਹੈ, ਉਹ ਵੱਜਦਾ ਅੰਦਰ। ਫਿਰ
ਅਵਗਤ ਕੀ ਗਤ ਗੁਰਮੁਖ ਜਾਤੀ,
ਇਹ ਗਤੀ ਨੂੰ, ਇਸ ਮਰਜਾਦਾ ਨੂੰ ਗੁਰਮੁਖਾਂ ਨੇ ਜਾਣਿਆ ਹੈ, ਹੋਰ ਨੀ ਕੋਈ ਜਾਣ ਸਕਦੇ ਹਨ।
ਤੋ ਜਾਣੀ ਜਾ ਸ਼ਬਦ ਪਛਾਣੇ,
ਇਹ ਜਾਣੀ ਕਦੋਂ ਕੁ ਜੀ? ਉਦੋਂ ਜਾਣੀ ਜਦੋਂ ਸ਼ਬਦ ਦੀ ਪਛਾਣ ਕਰ ਲਈ ਕਿ ਗੁਰੂ ਕਾ ਸ਼ਬਦ ਹੀ ਸਭ ਕੁਛ ਕਰਨ ਵਾਲਾ ਹੈ। ਜਦੋਂ ਪਛਾਣ ਹੋ ਗਈ ਗੁਰੂ ਦੀ, ਅਜੇ ਤਾਂ ਤੁਹਾਨੂੰ ਗੁਰੂ ਕੇ ਸ਼ਬਦ ਦੀ ਪਛਾਣ ਨਹੀਂ ਹੈ, ਹੋਰ ਸ਼ਬਦ ਪੁੱਛਦੇ ਫਿਰਦੇ ਹਾਂ ਕਿਹੜਾ ਸ਼ਬਦ ਚੰਗਾ ਹੈ। ਸਾਰੀ ਗੁਰੂ ਗ੍ਰੰਥ ਸਾਹਿਬ ਚੰਗਾ ਹੈ, ਗੁਰੂ ਪਿਆਰੇ ਜਿੱਥੇ ਮਰਜ਼ੀ ਪੜ੍ਹ ਲਓ।
ਏਕੋ ਰਵ ਰਹਿਆ ਨਿਰਵਾਨੀ,
ਉਹ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਬੰਧਨਾਂ ਤੋਂ ਰਹਿਤ ਹੈ, ਸਾਰੇ ਰਮਿਆ ਹੋਇਆ ਹੈ।
ਸੋਨ ਸਮਾਧ ਸਹਿਜ ਮਨ ਰਾਤਾ,
ਉਹਨਾਂ ਦਾ ਅਪੁਰ ਜਿਹੜੀ ਅਵਸਥਾ ਹੈ ਜਿੱਥੇ ਸਾਰੇ ਪੁਰਨੇ ਬੰਦ ਹੋ ਜਾਣ, ਉਸ ਵਿੱਚ ਮਨ ਜੁੜ ਗਿਆ ਹੈ, ਰਤਾ ਤਰੰਗਿਆ ਗਿਆ ਹੈ, ਤਦਾਕਾਰ ਹੋ ਗਿਆ ਹੈ।
ਅੱਜ ਹਾਂ ਲੋਭਾ ਏਕੋ ਜਾਤਾ,
ਆਪਣੇ ਅੰਦਰੋਂ ਹਉਮੈ ਤੇ ਲੋਭ ਨੂੰ ਤਿਆਗ ਕਰਕੇ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਕੀਤਾ ਹੈ, ਇੱਕੋ ਅਕਾਲ ਪੁਰਖ ਨੂੰ ਜਾਣ ਲਿਆ ਹੈ।
ਗੁਰ ਚੇਲੇ ਆਪਣਾ ਮਨ ਮੰਨਿਆ,
ਜਦੋਂ ਗੁਰੂ ਦੇ ਨਾਲ ਚੇਲੇ ਦਾ ਮਨ ਮੰਨ ਗਿਆ ਨਾ, ਆਪਣਾ ਮਨ ਮੰਨ ਗਿਆ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਵੀ ਸਭ ਕੁਛ ਹੈ, ਮਨ ਉਦੋਂ ਮੰਨੇਗਾ। ਜੇ ਅਜੇ ਮਨ ਹੋਰ ਪਾਸੇ ਜਾਂਦਾ ਗੁਰੂ ਨੂੰ ਛੱਡ ਕੇ, ਮਨ ਮੰਨਿਆ ਨਹੀਂ ਹੈ, ਅਜੇ ਡਾਵਾਂ ਡੋਲ ਹੈ, ਜਦੋਂ ਗੁਰੂ ਦੇ ਉੱਤੇ ਪੂਰਾ ਮਨ ਮੰਨ ਗਿਆ ਚੇਲੇ ਦਾ ਸੇਵਕ ਦਾ,
ਨਾਨਕ ਦੂਜਾ ਮੇਟ ਸਮਾਨਿਆ,
ਫਿਰ ਗੁਰੂ ਜੀ ਕਹਿੰਦੇ ਦੂਜੇ ਨੂੰ ਮੇਟ ਕੇ ਨਾ, ਦੁਆਇਤ ਭਾਵ ਨੂੰ ਮੇਟ ਕੇ, ਦੂਜਿਆਂ ਦੀ ਆਸਾ ਨੂੰ ਛੱਡ ਕੇ, ਫਿਰ ਇੱਕੋ ਹੀ ਗੁਰੂ ਸਮਾਦ ਹੈ ਕਿ ਮੇਰਾ ਇੱਕੋ ਹੀ ਗੁਰੂ ਹੈ, ਜੇ ਮੇਰਾ ਇਹ ਨੀ ਫਾਇਦਾ ਕਰ ਸਕਦਾ ਭਲਾ ਕਰ ਸਕਦਾ, ਫਿਰ ਹੋਰ ਉੱਤੇ ਹੋਣਾ ਵੀ ਨਹੀਂ ਹੈ, ਬਸ ਇਸੇ ਦੇ ਚਰਨੀ ਪੈ ਜਾਓ, ਇਸੇ ਸਭ ਕੁਝ ਪ੍ਰਾਪਤੀ ਹੋ ਜਾਏਗੀ। ਇਹ ਬੇਨਤੀ ਪ੍ਰਵਾਨ ਕਰਨੀਆਂ ਗੁਰਮੁਖ ਪਿਆਰੇ ਬੋਲਦਿਆਂ ਤੋਂ ਕਈ ਪ੍ਰਕਾਰ ਦੀਆਂ ਪੁੱਲਾਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਗੁਰੂ ਬਖਸ਼ਣਹਾਰ ਹੈ, ਕਿਉਂਕਿ ਜਿਹੜਾ ਕੰਮ ਕੋਈ ਕਰਦਾ ਬੰਦਾ, ਉਸੇ ਕੰਮ ਚ ਗਲਤੀ ਹੋ ਜਾਂਦੀ ਹੈ ਕਰਦਿਆਂ ਕਰਦਿਆਂ, ਤੇ ਬੋਲਣ ਵਾਲੇ ਦਾ ਕੰਮ ਬੋਲਣਾ ਹੈ, ਬੋਲਦੇ ਜੇ ਸਰਦ ਬੋਲੀ ਜਾਣਿਆ ਬੋਲੀ ਜਾਣਿਆ ਕਾਫੀ ਚਿਰ ਗਲਤੀ ਬੋਲਿਆ ਜਾਂਦਾ, ਇਸ ਕਰਕੇ ਭਾਈ ਕੋਈ ਗਲਤ ਗੱਲ ਹੋਵੇ ਉਹ ਮਾਫ਼ ਕਰ ਦੇਣੀ, ਜਿਹੜੀ ਗੁਰਮਤ ਦੀ ਗੱਲ ਹੈ ਉਹ ਆਪਣੇ ਮਨ ਚ ਵਸਾਉਣੀ, ਹਿਰਦੇ ਚ ਵਸਾਉਣੀ, ਤਾਂ ਕਿ ਤੁਹਾਡਾ ਸੁਣਿਆ ਸਫਲਾ ਹੋਵੇ ਔਰ ਮੇਰਾ ਸੁਣਾਇਆ ਸਫਲਾ ਹੋਵੇ। ਗੁਰੂ ਦੇ ਚਰਨਾਂ ਦੀ ਬੇਨਤੀਆਂ ਕਰਨੀਆਂ ਕਿ ਮੇਰੇ ਤੇ ਮਹਾਰਾਜ ਕਿਰਪਾ ਕਰੇ, ਤੁਹਾਡੇ ਤੇ ਵੀ ਕਰੇ, ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਬੋਲ ਰਹੇ ਹਾਂ ਇਹਦੇ ਚਰਨਾਂ ਦੀ ਸਮਰੱਥਾ ਵਖਸ਼ੇ। ਗੁਰੂ ਦੀ ਕਿਰਪਾ ਬਿਨਾਂ ਚੱਲਿਆ ਨਹੀਂ ਜਾ ਸਕਦਾ, ਕਿਤਾਬਾਂ ਕਹਾਣੀਆਂ ਕਥਨੀਆਂ ਹੋਰ ਗੱਲ ਹੈ, ਚੱਲਣਾ ਹੋਰ ਗੱਲ ਹੈ। ਇਸ ਕਰਕੇ ਗੁਰਮੁਖ ਪਿਆਰੇ ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।